ਸਤਿਗੁਰੂ ਜੀ ਇੱਕ ਦੇਸ਼ ਵਿੱਚ ਆ ਰਹੇ ਨੇ ਜਿਸ ਦੇਸ਼ ਦਾ ਨਾਮ ਹੈ ਮੁਨਾਫਿਕ। ਮੁਨਾਫਿਕ ਦੇਸ਼ ਆਪਾਂ ਇੱਦਾਂ ਕਹਿ ਸਕਦੇ ਹਾਂ ਵੀ ਜਿੱਥੇ ਉਹ ਲੋਕ ਰਹਿੰਦੇ ਨੇ ਜਿਹੜੇ ਪਰਮੇਸ਼ਰ ਤੋਂ ਮੁਨਕਰ ਸੀ। ਤਦੇ ਉਸ ਦੇਸ਼ ਦਾ ਨਾਮ ਮੁਨਾਫਿਕ ਹੈ ਵੀ ਜਿਹਨਾਂ ਨੂੰ ਰੱਬ ਬਾਰੇ ਪਰਮੇਸ਼ਰ ਬਾਰੇ ਕੁਝ ਨਹੀਂ ਪਤਾ। ਉੱਥੇ ਵੀ ਸਤਿਗੁਰਾਂ ਨੇ ਕਰਤਾਰ ਦੀ ਭਗਤੀ ਦ੍ਰਿੜ ਕਰਵਾਈ ਹੈ। ਗੁਰੂ ਚਰਨਾਂ ਚ ਅਰਦਾਸ ਕਰੀਏ ਸਤਿਗੁਰੂ ਕਿਰਪਾ ਕਰੋ ਸਾਡੇ ਹਿਰਦੇ ਵੀ ਪਰਮੇਸ਼ਰ ਦੀ ਭਗਤੀ ਤੋਂ ਵਿਹੂਣੇ ਸੱਖਣੇ ਨੇ। ਹੇ ਗੁਰੂ ਨਾਨਕ ਸਾਹਿਬ, ਜਿਵੇਂ ਮੁਨਾਫਕ ਦੇਸ਼ ਦੇ ਲੋਕਾਂ ਦੇ ਦਿਲਾਂ ਵਿੱਚ ਤੁਸੀਂ ਪਰਮੇਸ਼ਰ ਦੀ ਭਗਤੀ ਨੂੰ ਜਗਾਇਆ ਹੈ, ਸਾਡੇ ਹਿਰਦਿਆਂ ਵਿੱਚ ਵੀ ਕਿਰਪਾ ਕਰਕੇ ਜਗਾਓ। ਮਨ ਬਿਰਤੀਆਂ ਇਕਾਗਰ ਕਰੀਏ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਇਕੱਤਰਤਾ ਤਦੇ ਸਫਲੀ ਹੈ ਜੇ ਨਾਲ ਸੁਰਤ ਇਕਾਗਰ ਹੋਵੇ। ਇਕਾਗਰਤਾ ਬਣਾਉਣ ਨਵੇਂ ਤਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਤੋਟਕ ਛੰਦ ਜੈ ਨਾਮ ਮੁਨਾਫਿਕ ਦੇਸ਼ ਅਹੇ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਚੱਲ ਕੇ ਉਸ ਦੇਸ਼ ਵਿੱਚ ਆਏ ਨੇ ਜਿਸ ਦੇਸ਼ ਦਾ ਨਾਮ ਹੈ ਮੁਨਾਫਿਕ ਦੇਸ਼।
ਹਰ ਨਾਮ ਬਹੀਨ ਅਧੀਨ ਰਹੇ।
ਇਹ ਮੁਨਾਫਿਕ ਦੇਸ਼ ਇਸ ਕਰਕੇ ਮੁਨਾਫਿਕ ਹੈ ਕਿਉਂਕਿ ਇੱਥੋਂ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਨਾਮ ਵਿਹੂਣੇ ਨੇ, ਉਹ ਨਾਮ ਨਹੀਂ ਜਪਦੇ, ਪਰਮੇਸ਼ਰ ਦੀ ਬੰਦਗੀ ਨਹੀਂ ਕਰਦੇ, ਅਕਾਲ ਪੁਰਖ ਪਰਮੇਸ਼ਰ ਤੋਂ ਮੁਨਕਰ ਹਨ।
ਸਤ ਸੰਗਤ ਰੀਤ ਨਕਾਨ ਸੁਣੀ।
ਨਾ ਹੀ ਉਹਨਾਂ ਨੇ ਕਦੇ ਸੰਗਤ ਬਾਰੇ ਸੁਣਿਆ ਸੀ ਵੀ ਸਤਸੰਗ ਕੀ ਹੁੰਦਾ, ਇਹਦੇ ਬਾਰੇ ਨਹੀਂ ਸੀ ਪਤਾ ਉਹਨਾਂ ਨੂੰ। ਨਾ ਉਹ ਪਰਮੇਸ਼ਰ ਦੇ ਨਾਮ ਬਾਰੇ ਜਾਣਦੇ ਸੀ, ਨਾ ਉਹ ਸਤਸੰਗ ਬਾਰੇ ਜਾਣਦੇ ਸੀ ਵੀ ਸਤਸੰਗ ਕੀ ਹੁੰਦਾ। ਸਤਸੰਗਤ ਕਿਸ ਨੂੰ ਕਹਿੰਦੇ ਨੇ? ਮਾਫ ਕਰਨਾ, ਅੱਜ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਸਤਸੰਗ ਬਾਰੇ ਨਹੀਂ ਪਤਾ ਵੀ ਸਤਸੰਗ ਕੀ ਹੁੰਦਾ। ਸਤਸੰਗ ਉਹ ਨਹੀਂ ਹੁੰਦਾ ਜਿਹੜਾ ਆਮ ਕਰਕੇ ਸਤਸੰਗ ਦੇ ਨਾਂ ਤੇ ਪਰੋਸਿਆ ਜਾਂਦਾ ਨਾ ਲੋਕਾਂ ਚ। ਜੇ ਅਸੀਂ ਸਤਸੰਗ ਕਰਾ ਰਹੇ ਹਾਂ, ਉਸ ਸਤਸੰਗ ਦੇ ਵਿੱਚ ਕੀ ਕਰਦੇ ਆ? ਕੋਈ ਨੱਚਦਾ, ਕੋਈ ਟੱਪਦਾ, ਕੋਈ ਗਾਣੇ ਗਾਉਂਦਾ। ਸਤਸੰਗ ਦਾ ਮਤਲਬ ਹੈ ਜਿੱਥੇ ਸੱਤ ਦੀ ਗੱਲ ਹੁੰਦੀ ਹੈ ਵੀ ਸੱਤ ਕੀ ਹੈ। ਸਤਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਇੱਕ ਪਰਮੇਸ਼ਰ ਦੇ ਨਾਮ ਦੇ ਘਰ ਦੀ ਗੱਲ ਹੋਵੇ ਉਹਨੂੰ ਸਤਸੰਗ ਕਹਿੰਦੇ ਹਨ, ਸਤਸੰਗਤ। ਹੁਣ ਇਹਨਾਂ ਨੂੰ ਨਹੀਂ ਸੀ ਪਤਾ ਵੀ ਸਤਸੰਗ, ਇਹ ਤਾਂ ਕਦੇ ਸੁਣਿਆ ਵੀ ਨਹੀਂ ਸੀ ਇਹਨਾਂ ਨੇ ਸਤਸੰਗ ਕੀ ਹੁੰਦਾ। ਨਾ ਇਹ ਨਾਮ ਜਪਦੇ ਸੀ, ਪਰਮੇਸ਼ਰ ਬਾਰੇ ਨਹੀਂ ਸੀ ਜਾਣਦੇ, ਤੇ ਨਾਮ ਕੀ ਜਪਣਾ ਸੀ ਇਹਨਾਂ ਨੇ। ਤੂੰ ਅਕਾਲ ਪੁਰਖ ਪਰਮੇਸ਼ਰ ਦੀ ਹੋਂਦ ਤੋਂ ਵੀ ਇਹ ਮੁਨਕਰ ਸੀ, ਪਤਾ ਹੀ ਨਹੀਂ ਸੀ ਇਹਨਾਂ ਨੂੰ ਵੀ ਕੋਈ ਰੱਬ ਹੁੰਦਾ, ਪਰਮੇਸ਼ਰ ਹੁੰਦਾ, ਕਰਤਾਰ ਹੁੰਦਾ। ਨਾ ਇਹਨਾਂ ਨੇ ਕਦੇ ਸਤਸੰਗ ਸੁਣਿਆ ਸੀ।
ਸਭ ਮੂਰਖ ਮਾਨਵ ਕੋ ਨਾ ਗੁਣੀ।
ਇੱਥੇ ਉਹ ਲੋਕ ਰਹਿੰਦੇ ਨੇ ਜਿਹਨਾਂ ਨੇ ਮੂੰਹ ਮੂਹਰੇ ਰੱਖਿਆ ਹੋਇਆ, ਮੂਰਖ ਲੋਕ, ਕਿਸੇ ਚ ਕੋਈ ਗੁਣ ਨਹੀਂ ਸੀ, ਗੁਣਾ ਤੋਂ ਵਿਹੂਣੇ, ਮੂਰਖਤਾ ਦੇ ਲੱਛਣਾਂ ਨਾਲ ਭਰੇ ਹੋਏ ਸਨ।
ਕਰਤਾਰ ਨਾ ਜਾਣੇ ਕੌਣ ਕਹਾ।
ਨਾ ਇਹ ਕਰਤਾਰ ਬਾਰੇ ਜਾਣਦੇ ਸੀ ਵੀ ਕਰਤਾਰ ਕੌਣ ਹੈ ਤੇ ਕਿੱਥੇ ਰਹਿੰਦਾ, ਕੀ ਉਹਦਾ ਕਰਮ ਹੈ, ਕਰਤਾਰ ਬਾਰੇ ਨਹੀਂ ਸੀ ਜਾਣਦੇ, ਨਾ ਕਰਤਾਰ ਦੇ ਨਾਮ ਬਾਰੇ ਜਾਣਦੇ ਨੇ, ਨਾ ਇਹ ਜਾਣਦੇ ਨੇ ਵੀ ਕਰਤਾਰ ਕੀ ਕਰਦਾ ਹੈ, ਉਹ ਰਹਿੰਦਾ ਕਿੱਥੇ ਹੈ, ਕੁਝ ਨਹੀਂ ਸਨ ਜਾਣਦੇ।
ਕਰ ਕਾਜ ਰਚੇ ਤਮ ਮੋਹ ਮਹਾ।
ਬਸ ਆਪਣਿਆਂ ਘਰਾਂ ਦੇ ਕੰਮਾਂ ਕਾਰਾਂ ਚ ਰਚੇ ਹੋਏ ਔਰ ਉਸੇ ਤਮ ਤੇ ਮੋਹ ਦੇ ਹਨੇਰੇ ਵਿੱਚ ਹੀ ਰਹਿੰਦੇ ਸੀ। ਉਸ ਤੋਂ ਇਲਾਵਾ ਇਹਨਾਂ ਨੂੰ ਨਹੀਂ ਪਤਾ ਰੱਬ ਕੀ ਹੈ, ਧਰਮ ਕੀ ਹੈ, ਸਬਰ ਕੀ ਹੁੰਦਾ, ਸੰਤੋਖ ਕੀ ਹੁੰਦਾ, ਪਰਮੇਸ਼ਰ ਦਾ ਨਾਮ ਕੀ ਹੁੰਦਾ, ਸਤਸੰਗਤ ਕੀ ਹੁੰਦੀ ਹੈ, संत कौन हुंदे आ, कुछ नहीं सी पता इन्हां नूं। बस इको काम आउंदा सी, घर दा काम करना, खेती करनी, टब्बर पालने। जिवें जानवरां दी जिंदगी हुंदी आ पशुआं दी, बच्चे पैदा कीते, उन्हां नूं पालिया, खादा, सौं गए, बस एदां दी जिंदगी सी इन्हां दी। परमेश्वर बारे, करतार बारे कुछ नहीं सन जानदे।
भगती बिन पूल पुआर परे,
भगती तो वे होने अपने देश दे राजे नूं ही सब कुछ समझदे सी। इन्हां दा जिहड़ा राजा सी ना, उहनूं ही रब मन्नी बैठ, उहदे तों बिना दूजा रब इन्हां नूं नहीं सी पता वी कोई दूजा वी हुंदा। राजे नूं ही रब मन्नी बैठे सी वी इही है सब कुछ साडा। रब तां नहीं सी कहिंदे उहनूं, बस इह कहिंदे सी इही है सब कुछ साडा। तू अपने राजे की पूजा कर दे सन।
नर मूर्ख चीन ना नाम हरे,
ए मूर्ख लोग हरी परमेश्वर दे नाम नू नहीं सन जान दे, नहीं सन जान दे परमेश्वर दे नाम दी बरकत की है।
करुणा कर हेर पाई करुणा,
गुरु साहब जी ने जदों इस देश विच चरण पाए ते करुणा दे समुंदर सतगुरां नू इन्हां ते वेख के करुणा आ गई। एदा दे लोग जिन्हां नू पता ही नहीं सी परमेश्वर बारे, उन्हां ते गुस्सा की करना सी वी रब नहीं कर भजन नहीं कर दे, जानदे ही नहीं सन। कदे सतसंगत बारे नहीं सी सुनिया उन्होंने, कदे हरी दी कीर्ति बारे नहीं सी सुनिया, नाम नहीं सी सुनिया परमेश्वर दा ना जपिया सी। गल की भी पता ही नहीं सी इन्हां नू धर्म की हुंदा, परमेश्वर की है। गुरु साहब जदों इत्थे आए ते महाराज जी दे मन च इन्हां ते करुणा आ गई। दयालु ने सतगुरु जी, किसी नमाणे नताणे दीन ते दुखी नू वेखदे ने ते सतगुरु जी कृपा दे घर विच आ जांदे है। इन्हां ते भी सतगुरु गुरु नानक साहब दे मन विच करुणा ते कृपा आ गई।
इस देश ना कीरत आचरना,
महाराज जी ने वेख्या कि इस देश दे लोग ना ही परमेश्वर दी कीर्ति करदे ने, ना ही कीर्ति करन दा इन्हां दा आचरण है। ये जानदे ही नहीं कीर्ति नू, ना परमेश्वर नू जानन, ना ओदी कीर्ति नू जानन।
पर लोके की सुध एक नहीं,
और ना इन्हां नू परलोक दा पता भी परलोक भी हुंदा। इन्हां नू तां बस आ जिथे रहिंदे ने ही इन्हां वास्ते सब कुछ है। जिवें किसी जानवर नू नहीं ना पता हुंदा भी अगे परलोक हुंदा कि नहीं हुंदा। एक पशु वास्ते तां जिहड़े किले ते बद्धा ओदे वास्ते उही दुनिया सारी ओदी, उथे जो उन्हों मिल गया उन्हें खा लिया पख लिया। उदा की जिंदगी से इन्हों की, पर लोक की कोई सोझी नहीं से इन्हों, पर लोक का कोई ज्ञान नहीं सी।
सब नारक जावे दुख सही,
महाराज जी ने वेख्या जे इदा दे कर्मा च ये प्रवृत रहे ते बेचारे नरकां च जाके दुख सहणगे। ये तो नरकां की अग्नि दे विच, नरकाग्नि दे विच सड़नगे भुजणगे। गुरु साहब दे मन च तरस आ गया इन्हां ते, इन्हां नूं नरकां च ना पैण दईए, क्योंकि गुरु नानक साहब दा जिहड़ा नां आ ना, नानक, नानक, जिन्हां दा नां लिया जीव नरकां च नहीं जांदा। खुसतनाम
श्री वाहिगुरु।
गुरु नानक साहब दे नां दे अर्थ भी ये ने, नानक, जेड़ा गुरु नानक साहब दा नां लैंदा रसना तो कहिंदा धन गुरु नानक, ओ नरकां च नहीं जांदा, ओ नरकां च नहीं पैंदा। महाराज जी ने वेख्या कि तां बेचारे लोग नरकां च जाणगे जे रब रब ना करनगे। असी आए हां इत्थे ते साडे आउंदिआं इह जीव नरकां च जाण तां वी योग नहीं। दयालु सतगुरु सच्चे पातशाह इन्हां नूं नरकां दी अग दे विच ना सड़ना पवे, इस करके गुरदेव इन्हां ते परउपकार करना चाहुंदे हन।
इक एक केदार उदार तां,
सतगुरु जी नगर दे देश दे बाहर आ के बैठे ने। एक सुंदर केदार, केदार कहिंदे ने खेत नूं, एक खेत सी, उस खेत दे विच सतगुरु जी आ के बैठ गए।
गुर बैठ गए तट ताई जा,
महाराज जी खेत दा किनारा सी, उत्थे कोई जगह सी बनी हुई सुंदर, पातशाह जी उत्थे आण के पद्म आसन ला के बैठ गए।
इकट्ठा कर ईंधन धूम कियो,
महाराज जी ने मौसम कुछ ऐसा सी के लकड़ियां इकट्ठियां करके उत्थे ਅਗਨੀ ਬਾਲ ਲਏ
ਦਰਵੇਸ਼ ਸੁਬੇਸ਼ ਸਰੀਰ ਲਿਓ
ਅਕਸਰ ਮਹਾਂਪੁਰਸ਼ ਰਿਸ਼ੀ ਮੁਨੀ ਜਦੋਂ ਕਿਤੇ ਜਾਂਦੇ ਆਪਣੇ ਕੋਲ ਅੱਗ ਦਾ ਧੂਣਾ ਬਾਲ ਲੈਂਦੇ ਸੀ ਉਹਦਾ ਕਾਰਨ ਹੁੰਦਾ ਸੀ ਕਿ ਜੇ ਸਰਦੀ ਦਾ ਮੌਸਮ ਹੋਣਾ ਤਾਂ ਉਹਦੇ ਤੋਂ ਸੇਕ ਮਿਲ ਜਾਣਾ ਜਾਂ ਕੋਈ ਵਸਤੂ ਬਣਾਉਣੀ ਕੱਚਾ ਸਿੱਧਾ ਕੋਈ ਦੇ ਦਿੰਦਾ ਤੇ ਉਸੇ ਧੂਣੇ ਤੇ ਬਣਾ ਲੈਂਦੇ ਸੀ ਮਹਾਰਾਜ ਜੀ ਨੂੰ ਅੱਗ ਦਾ ਧੂਣਾ ਆਪਣੇ ਸਾਹਮਣੇ ਜੰਗਲ ਦਾ ਇਲਾਕਾ ਸੀ ਖੇਤ ਸੀ ਕੁਝ ਲੱਕੜੀਆਂ ਇਕੱਠੀਆਂ ਕਰਕੇ ਅਗਨੀ ਬਾਲ ਲਈ ਔਰ ਪਾਤਸ਼ਾਹ ਬੈਠ ਗਏ ਦਰਵੇਸ਼ਾਂ ਵਾਲਾ ਸਵਰੂਪ ਹੈ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦਾ
ਇਸ ਦੇਸ਼ ਕੁਰੀਤ ਹੋਤੀ ਜੋ ਸੁਣੋ
ਉਸ ਦੇਸ਼ ਦੀਆਂ ਜਿਹੜੀਆਂ ਕੁਰੀਤੀਆਂ ਸੀ ਉਹ ਸੁਣੋ ਵੀ ਉਹ ਦੇਸ਼ ਦੇ ਲੋਕ ਜਿਹੜੇ ਕੁਰੀਤ ਕਰਦੇ ਕੁਰੀਤੀ ਕਰਦੇ ਸੀ ਮਾੜਾ ਕੰਮ ਕੁਰੀਤੀ ਕਹਿੰਦੇ ਵੀ ਜਿਹੜੀ ਮਾੜੀ ਰੀਤ ਚੱਲਦੀ ਹੋਵੇ ਉਹਨੂੰ ਕੁਰੀਤੀ ਕੂ ਨਾਮ ਹੁੰਦਾ ਮਾੜੀ ਦਾ ਵੀ ਜਿੱਥੇ ਕੋਈ ਮਾੜੀ ਰੀਤੀ ਚੱਲਦੀ ਸੀ ਉਹਨੂੰ ਕੁਰੀਤੀ ਕਹਿੰਦੇ ਆ ਉਹ ਕੁਰੀਤੀ ਇਸ ਦੇਸ਼ ਵਿੱਚ ਜਿਹੜੀ ਚੱਲਦੀ ਸੀ ਹੁਣ ਉਹ ਸੁਣੋ
ਛਿਤ ਪਾਲਕ ਪੂਜੇ ਰਾਮ ਮਨੋ
ਕੁਰੀਤੀ ਇਹ ਚੱਲਦੀ ਸੀ ਕਿ ਜਿਹੜੇ ਇਸ ਦੇਸ਼ ਦੇ ਲੋਕ ਸੀ ਇਹ ਆਪਣੇ ਰਾਜੇ ਨੂੰ ਹੀ ਰਾਮ ਸਮਝ ਕੇ ਪੂਜਦੇ ਸੀ ਵੀ ਇਹੀ ਸਾਡਾ ਰੱਬ ਹੈ ਪਰਮੇਸ਼ਰ ਦੀ ਕਿਸੇ ਵੱਖਰੀ ਹੋਂਦ ਨੂੰ ਨਹੀਂ ਸਨ ਜਾਣਦੇ ਆਪਣੇ ਰਾਜੇ ਨੂੰ ਹੀ ਰੱਬ ਸਮਝ ਕੇ ਉਹਦੀ ਪੂਜਾ ਕਰਦੇ ਸਨ
ਵਰਖਾ ਜਬ ਚਾਏ ਖੇਤ ਹਿਤੰ
ਜਦੋਂ ਇਹਨਾਂ ਨੂੰ ਖੇਤਾਂ ਵਿੱਚ ਮੀਂਹ ਦੀ ਲੋੜ ਪੈਂਦੀ ਸੀ ਵੀ ਬੱਦਲ ਪਵੇ ਮੀਂਹ ਪਵੇ
ਸਭ ਜਾਚੇ ਜਾਏ ਜਹਾਂ ਨ੍ਰਿਪਤੰ
ਇਹ ਇਕੱਠੇ ਹੋ ਕੇ ਸਾਰੇ ਲੋਕ ਆਪਣੇ ਰਾਜੇ ਕੋਲ ਜਾਂਦੇ ਸੀ ਰਾਜੇ ਨੂੰ ਜਾ ਕੇ ਕਹਿੰਦੇ ਸੀ ਵੀ ਰਾਜਾ ਸਾਡੇ ਮੀਂਹ ਪਾਓ ਜਦੋਂ ਕਿਤੇ ਲੋੜ ਪੈਣੀ ਮੀਂਹ ਦੀ ਇਹਨਾਂ ਨੇ ਰਾਜੇ ਕੋਲ ਜਾਣਾ ਰਾਜੇ ਨੂੰ ਕਹਿਣਾ ਵੀ ਮੀਂਹ ਪਾ ਦੇ
ਮੁਖ ਜਾਪ ਸੁਰੇਸ਼ ਨਰੇਸ਼ ਕਰੇ
ਰਾਜੇ ਨੇ ਕੋਈ ਮੰਤਰ ਸਿੱਧ ਕੀਤਾ ਹੋਇਆ ਸੀ ਉਹ ਇੰਦਰ ਜਿਹੜਾ ਮੀਂਹ ਦਾ ਦੇਵਤਾ ਮੰਨਿਆ ਜਾਂਦਾ ਇਹਨੇ ਉਹਦਾ ਜਾਪ ਕੀਤਾ ਹੋਇਆ ਸੀ ਇਹਨੇ ਉਹਦਾ ਜਾਪ ਜਪਣਾ ਮੰਤਰ ਪੜ੍ਹਨਾ ਤੇ ਉਸੇ ਵੇਲੇ ਮੀਂਹ ਪਾ ਦੇਣਾ ਲੋਕਾਂ ਨੇ ਕਹਿਣਾ ਬਸ ਇਹੀ ਰੱਬ ਹੈ ਹੋਰ ਕੋਈ ਵੱਖਰਾ ਰੱਬ ਉਹ ਜਾਣਦੇ ਹੀ ਨਹੀਂ ਸੀ ਕਿਸੇ ਬਾਰੇ ਨਾ ਕਰਤਾਰ ਨਾ ਕਰਤਾਰ ਦੇ ਨਾਮ ਬਾਰੇ ਉਸ ਰਾਜੇ ਨੂੰ ਇਹਨਾਂ ਨੇ ਇਸ ਕਰਕੇ ਰੱਬ ਮੰਨਿਆ ਹੋਇਆ ਸੀ ਵੀ ਉਹ ਮੀਂਹ ਪਾਉਂਦਾ ਹਾਂਜੀ
ਜਬ ਮੰਤਰ ਪੜੇ ਬਰਖਾ ਸੁਪਰੇ
ਜਦੋਂ ਰਾਜੇ ਕੋਲੇ ਕੋਈ ਰਿੱਧੀ ਸਿੱਧੀ ਸੀ ਉਹਨੇ ਸਿੱਧ ਕੀਤੀ ਹੋਣੀ ਹੈ ਜਦੋਂ ਉਹਨੇ ਮੰਤਰ ਦਾ ਜਾਪ ਜਪਣਾ ਤੇ ਮੀਂਹ ਪੈ ਜਾਣਾ
ਕ੍ਰਿਸ਼ੀ ਕਾਰਜ ਹੋਏ ਨਿਭਾਏ ਅਸੰ
ਜ਼ਿਮੀਦਾਰਾਂ ਦੇ ਖੇਤਾਂ ਦੇ ਕੰਮ ਹੋ ਜਾਣੇ ਫਸਲਾਂ ਦਾ ਕੰਮ ਹੋ ਜਾਣਾ ਜੇ ਬੀਜਣੀ ਹੁੰਦੀ ਸੀ ਫਸਲ ਤਾਂ ਬੀਜ ਲੈਣੀ ਜੇ ਬੀਜੀ ਹੋਈ ਹੁੰਦੀ ਸੀ ਤਾਂ ਮੀਂਹ ਪੈ ਜਾਣਾ ਤੇ ਫਸਲ ਠੀਕ ਹੋ ਜਾਣੀ ਏਦਾਂ ਇਹਨਾਂ ਸਾਰੇ ਜ਼ਿਮੀਦਾਰਾਂ ਦਾ ਖੇਤੀ ਦਾ ਕੰਮ ਹੋ ਜਾਂਦਾ ਸੀ
ਬਿਨ ਭੂਪ ਲਖੇ ਨੇ ਔਰ ਕਿਸੰ
ਉਹ ਰਾਜੇ ਤੋਂ ਬਿਨਾਂ ਕਿਸੇ ਹੋਰ ਨੂੰ ਜਾਣਦੇ ਹੀ ਨਹੀਂ ਸੀ ਕਿਸੇ ਹੋਰ ਮਹਾਤਮਾ ਨੂੰ ਕਿਸੇ ਹੋਰ ਸੰਤ ਨੂੰ ਕਿਸੇ ਪਰਮੇਸ਼ਰ ਨੂੰ ਕਿਸੇ ਗੁਰੂ ਪੀਰ ਨੂੰ ਇਹ ਨਹੀਂ ਸਨ ਜਾਣਦੇ ਰਾਜੇ ਨੂੰ ਹੀ ਸਭ ਕੁਝ ਸਮਝਦੇ ਸਨ
ਜਿਸ ਬਾਸੁਰ ਤੇ ਗੁਰ ਬੈਠ ਗਏ
ਜਿਸ ਦਿਨ ਤੋਂ ਗੁਰੂ ਨਾਨਕ ਸਾਹਿਬ ਜੀ ਇੱਥੇ ਆ ਕੇ ਬੈਠ ਗਏ
ਤਬ ਤੇ ਜਲ ਮੇਘ ਨ ਫੇਰ ਪਏ
ਸਤਿਗੁਰੂ ਜੀ ਦੀ ਲੀਲਾ ਵਰਤ ਗਈ ਕਹਿੰਦੇ ਉਸ ਦਿਨ ਤੋਂ ਮੀਂਹ ਪੈਣੋਂ ਬੰਦ ਹੋ ਗਿਆ ਜਦੋਂ ਸਤਿਗੁਰੂ ਜੀ ਆ ਕੇ ਬਹਿ ਗਏ ਨਾ ਉੱਥੇ ਆਸਣ ਲਾ ਲਿਆ ਰਾਤ ਦੇ ਸਮੇਂ ਧੂਣਾ ਲਾਇਆ ਹੁੰਦਾ ਉੱਥੇ ਪ੍ਰਕਾਸ਼ ਹੁੰਦਾ ਬਾਹਰ ਖੇਤਾਂ ਵਿੱਚ ਹੀ ਪਾਤਸ਼ਾਹ ਨੇ ਡੇਰਾ ਕੀਤਾ ਹੋਇਆ ਜਿਸ ਦਿਨ ਤੋਂ ਆ ਕੇ ਬੈਠੇ ਉਸੇ ਦਿਨ ਤੋਂ ਮੀਂਹ ਪੈਣਾ ਬੰਦ ਹੋ ਗਿਆ
ਕ੍ਰਿਸ਼ੀ ਸੂਖ ਚਲੀ ਬਿਨ ਨੀਰ ਜਬੇ
ਫਸਲ ਬੀਜੀ ਹੋਈ ਸੀ ਉਹ ਸੁੱਕ ਰਹੀ ਹੈ ਜਿਹੜੀ ਨਵੀਂ ਬੀਜਣੀ ਸੀ ਤੇ ਖੇਤ ਹੁਣ ਹਰਾ ਹੋਵੇਗਾ ਖੇਤ ਪਾਣੀ ਲਾਉਣਗੇ ਬੱਤਰ ਆਵੇਗਾ ਤਦੇ ਵਾਹ ਕੇ ਬੀਜ ਬੀਜਣਗੇ ਹੁਣ ਨਵੀਂ ਫਸਲ ਬੀਜਣੀ ਸੀ ਕਣਕ ਦੀ ਉਹਦੇ ਲਈ ਪਾਣੀ ਮੀਂਹ ਚਾਹੀਦਾ ਸੀ ਫਸਲ ਬੀਜਣ ਤੋਂ ਵੀ ਜਿਹੜੀ ਪਹਿਲਾਂ ਬੀਜੀ ਹੋਈ ਸੀ ਉਹ ਵੀ ਸੁੱਕਣ ਲੱਗੀ
ਸਭ ਲੋਕ ਗਏ ਨ੍ਰਿਪ ਪਾਸ ਤਬੇ
ਇਹ ਸਾਰੇ ਲੋਕ ਇਕੱਠੇ ਹੋ ਕੇ ਜਦੋਂ ਅੱਗੇ ਮੀਂਹ ਦੀ ਲੋੜ ਪੈਂਦੀ ਸੀ ਰਾਜੇ ਕੋਲ ਜਾਂਦੇ ਸੀ ਇਹ ਸਾਰੇ ਇਕੱਠੇ ਹੋਏ ਤੇ ਰਾਜੇ ਕੋਲ ਗਏ
ਬਰਖਾ ਬਿਨ ਸੁਕਤ ਖੇਤ ਹਰੇ
ਆਪਣੇ ਰਾਜੇ ਨੂੰ ਜਾ ਕੇ ਆਖਿਆ ਰਾਜਾ ਮੀਂਹ ਨਹੀਂ ਪਿਆ ਪੈਂਦਾ ਵਰਖਾ ਤੋਂ ਬਿਨਾਂ ਸਾਡੇ ਖੇਤ ਫਸਲਾਂ ਸੁੱਕ ਰਹੀਆਂ ਹਨ
ਕਹੋ ਵਾਕ ਤਰਾ ਪਰ ਮੀਹੋ ਪਰੇ
ਤੁਸੀਂ ਵਾਕ ਕਰੋ ਕਿ ਧਰਤੀ ਤੇ ਮੀਂਹ ਪਵੇ
ਸੁਨ ਭੂਪ ਉਚਾਰਣ ਮੰਤਰ ਕੀਓ
ਰਾਜਾ ਜਿਵੇਂ ਅੱਗੇ ਮੰਤਰ ਪੜਦਾ ਸੀ ਉਹਨੇ ਉਸੇ ਤਰ੍ਹਾਂ ਮੰਤਰਾਂ ਦਾ ਉਚਾਰਨ ਕੀਤਾ
ਕਹਿ ਬੈਨ ਰਿਓ ਨੇ ਮੀਹੋ ਪਇਓ
ਅੱਗੇ ਮੰਤਰ ਪੜ ਕੇ ਕਹਿੰਦਾ ਸੀ ਮੀਂਹ ਪੈ ਜੇ ਪੈ ਜਾਂਦਾ ਸੀ ਅੱਜ ਕਹਿ ਰਿਹਾ ਅੱਜ ਨਹੀਂ ਪੈਂਦਾ ਮੀਂਹ ਕਿਉਂਕਿ ਮੀਂਹ ਦੇ ਸਿਰਜਣਹਾਰ ਗੁਰੂ ਨਾਨਕ ਸਾਹਿਬ ਦੀ ਆਗਿਆ ਨਹੀਂ ਹੈ ਮੀਂਹ ਨੂੰ ਪੈਣ ਦੀ ਜਦੋਂ ਉਹ ਆਗਿਆ ਕਰਨਗੇ ਤੇ ਮੀਂਹ ਵਰਸਣਾ ਨਾ ਮੇਘਾਂ ਨੂੰ ਫੁਰਮਾਨ ਹੋਆ ਵਰਸੋ ਕਿਰਪਾ ਹੁਣ ਫੁਰਮਾਨ ਹੋਇਆ ਹੋਇਆ ਵੀ ਹਾਲੇ ਨਹੀਂ ਵਰਸਣਾ ਕਿਉਂਕਿ ਉਹਨਾਂ ਨੂੰ ਪ੍ਰੇਰਨਾ ਸੀ ਉਹਨਾਂ ਅੰਦਰ ਜਾਗ ਲਾਉਣੀ ਸੀ ਪਰਮੇਸ਼ਰ ਦੀ ਦੱਸਣਾ ਸੀ ਕਿ ਪਰਮੇਸ਼ਰ ਇਹ ਰਾਜਾ ਨਹੀਂ ਪਰਮੇਸ਼ਰ ਉਹ ਰਾਜਾ ਜਿਹੜਾ ਸਾਰੇ ਜਗਤ ਦਾ ਮਾਲਕ ਹੈ ਉਹ ਦਰਸਾਉਣਾ ਸੀ ਪਰ ਜਿਵੇਂ ਜਾਗ ਲਾਣੀ ਹੁੰਦੀ ਨੇ ਕਿਸੇ ਬੱਚੇ ਨੂੰ ਲਾਣਾ ਹੋਵੇ ਉਹਨੂੰ ਲਾਲਚ ਦੇਣਾ ਪੈਂਦਾ ਏਦਾਂ ਇਹਨਾਂ ਨੂੰ ਜਗਿਆਸੂ ਬਣਾਉਣਾ ਸੀ ਪਹਿਲਾਂ ਉਹਦੇ ਲਈ ਪਹਿਲਾਂ ਏਦਾਂ ਦਾ ਹੀ ਲਾਣੀ ਪੈਣੀ ਸੀ ਨਾ ਚੇਟਕ ਲਾਣੀ ਸੀ ਬਸ ਤੋ ਰਾਜਾ ਬਥੇਰੇ ਮੰਤਰ ਪੜੇ ਤੇ ਆਖੇ ਮੀਂਹ ਪਵੇ ਤੇ ਮੀਂਹ ਪਵੇ ਨਾ ਰਾਜੇ ਦੇ ਕਹਿਣ ਤੇ
ਨਰ ਤੀਸਰ ਬਾਸੁਰ ਫਿਰ ਗਏ
ਤਿੰਨ ਦਿਨ ਬੀਤ ਗਏ ਤੀਜੇ ਦਿਨ ਫਿਰ ਲੋਕ ਇਕੱਠੇ ਹੋ ਕੇ ਰਾਜੇ ਕੋਲ ਗਏ
ਸਭ ਲੋਕ ਚਈ ਨੇ ਮੀਹੋ ਪਏ
ਰਾਜਾ ਫਿਰ ਮੰਤਰ ਪੜਦਾ ਮੀਂਹ ਫਿਰ ਨੀ ਪੈਂਦਾ ਲੋਕ ਜਾ ਕੇ ਰਾਜੇ ਦੀ ਜਾਨ ਖਾਂਦੇ ਰਾਜਾ ਕੀ ਗੱਲ ਮੀਂਹ ਨੀ ਪਿਆ ਪਾਉਂਦਾ ਜੇ ਤੈ ਮੀਂਹ ਨਾ ਪਾਇਆ ਤੇ ਫਸਲ ਨਾ ਹੋਈ ਤੇ ਤੈਨੂੰ ਕਿੱਥੋਂ ਅਸੀਂ ਟੈਕਸ ਭਰਾਂਗੇ ਤੇਰੇ ਖਜ਼ਾਨੇ ਕਿਵੇਂ ਭਰਾਂਗੇ ਰਾਜਾ ਬਥੇਰੇ ਮੰਤਰ ਪੜੇ ਪਰ ਉਹ ਵੀ ਖੱਪ ਗਿਆ ਮੰਤਰ ਪੜ ਪੜ ਕੇ ਮੀਂਹ ਨੀ ਪਿਆ ਪੈਂਦਾ
ਉਪਚਾਰ ਨਾ ਕੂਪ ਨਦੀ ਜਲ ਕੋ
ਹੈ ਵੀ ਕੱਲੇ ਮੀਂਹ ਦੇ ਪਾਣੀ ਤੇ ਨਿਰਭਰ ਸੀ ਨਾ ਉੱਥੇ ਕੋਈ ਖੂਹ ਦਾ ਪਾਣੀ ਸੀ ਨਾ ਕੋਈ ਨਦੀ ਦਾ ਪਾਣੀ ਸੀ ਨਾ ਖੂਹ ਸੀ ਨਾ ਨਦੀ ਸੀ ਕੱਲਾ ਮੀਂਹ ਦਾ ਮੀਂਹ ਵਰਸਦਾ ਸੀ ਤਾਂ ਇਹਨਾਂ ਦੇ ਖੇਤ ਹਰੇ ਭਰੇ ਹੁੰਦੇ ਸੀ ਕੱਲੇ ਮੀਂਹ ਦੇ ਉੱਤੇ ਨਿਰਭਰ ਸੀ ਇਹ ਤਾਂ ਬਾਅਦ ਵਿੱਚ ਹੁਣ ਤੱਕ ਜ਼ਿਆਦਾ ਤੌਰ ਤੇ ਬਹੁਤ ਸਾਰੇ ਹੁਣ ਵੀ ਭਾਰਤ ਖੰਡ ਦੇ ਵਿੱਚ ਬਹੁਤ ਸਾਰੇ ਇਲਾਕੇ ਐਸੇ ਨੇ ਜਿਹੜੇ ਕੇਵਲ ਮੀਂਹ ਦੀ ਵਰਸ਼ਾ ਦੇ ਪਾਣੀ ਨਾਲ ਹੀ ਨਿਰਭਰ ਨੇ ਖੇਤੀ ਜਾਂ ਕਈ ਥਾਵਾਂ ਤੇ ਨਹਿਰਾਂ ਦਾ ਪਾਣੀ ਹੈ ਜ਼ਮੀਨੀ ਪਾਣੀ ਕਈ ਥਾਵਾਂ ਤੇ ਨਹੀਂ ਹੈ ਕਈ ਥਾਵਾਂ ਤੇ ਖੂਹਾਂ ਦਾ ਜਲ ਹੈ ਤੋ ਇੱਥੇ ਨਾ ਕੋਈ ਖੂਹ ਸੀ ਨਾ ਕੋਈ ਨਹਿਰ ਸੀ ਜੇ ਸੀਗੀ ਵੀ ਕਿਤੇ ਤੇ ਜਿਵੇਂ ਸਾਡੇ ਇਲਾਕੇ ਦੇ ਵਿੱਚੋਂ ਨਹਿਰਾਂ ਨਿਕਲਦੀਆਂ ਨੇ ਉਹ ਨਿਕਲਦੀਆਂ ਨਹਿਰਾਂ ਦਾ ਪਾਣੀ ਅਸੀਂ ਨਹੀਂ ਵਰਤ ਸਕਦੇ ਉਹ ਅੱਗੇ ਹੋਰ ਵਰਤਣ ਵਾਲੇ ਨੇ ਅਸੀਂ ਜ਼ਮੀਨ ਦਾ ਪਾਣੀ ਜਿਹੜਾ ਵਰਤ ਵਰਤ ਕੇ ਉਹਦਾ ਲੈਵਲ ਨੀਵਾਂ ਕਰ ਰਿਹਾ ਨਾ ਸਰਕਾਰਾਂ ਨੂੰ ਫਿਕਰ ਨਾ ਕਿਸੇ ਨੂੰ ਚਿੰਤਾ ਹੋਰ ਹਵਾ ਹਵਾ ਦੇ ਵਿੱਚ ਗੱਲਾਂ ਬਹੁਤ ਹੁੰਦੀਆਂ ਆਹ ਕੀਤਾ ਉਹ ਕੀਤਾ ਇਸ ਪਾਸੇ ਨੀ ਧਿਆਨ ਕਿ ਪਵਨ ਗੁਰੂ ਪਾਣੀ ਪਿਤਾ ਹੈ ਨਾ ਵਰਤਣ ਵਾਲਿਆਂ ਨੂੰ ਨਾ ਕਿਸੇ ਨੂੰ ਹੁਣ ਜ਼ਿਮੀਦਾਰ ਕੀ ਕਰੇਗਾ ਉਹਨੂੰ ਵੀ ਤਾਂ ਪਾਣੀ ਦੀ ਲੋੜ ਹੈ ਉਹ ਕਿੱਥੇ ਜਾਵੇ ਉਹਨੇ ਵੀ ਪਰਿਵਾਰ ਪਾਲਣਾ ਉਹਦੀ ਮਜਬੂਰੀ ਹੈ ਔਰ ਇਹਦਾ ਕੰਮ ਜਿਹੜਾ ਸਮੇਂ ਦੀਆਂ ਸਰਕਾਰਾਂ ਨੂੰ ਕਰਨਾ ਚਾਹੀਏ ਉਹ ਨਹੀਂ ਕਰਦੇ ਹੋਰ ਹੋਰ ਕੰਮਾਂ ਵਾਲੇ ਪਾਸੇ ਲੱਗੇ ਹੋਏ ਨੇ ਖੈਰ ਗੁਰੂ ਸਾਹਿਬ ਜੀ ਦੀ ਕਥਾ ਦਾ ਰਸ ਲਈਏ ਕਹਿੰਦੇ ਹੁਣ ਇੱਥੇ ਜਦੋਂ ਆਏ ਨਾ ਤਾਂ ਹੁਣ ਇਹਨਾਂ ਦੇ ਕੋਲ ਇਹ ਕਹਿਣ ਲੱਗੇ ਰਾਜਾ ਵੀ ਨਾ ਸਾਡੇ ਕੋਲ ਨਹਿਰ ਦਾ ਪਾਣੀ ਹੈ ਨਾ ਸਾਡੇ ਕੋਲ ਖੂਹਾਂ ਦਾ ਪਾਣੀ ਹੈ ਅਸੀਂ ਕੱਲੇ ਮੀਂਹ ਦੇ ਪਾਣੀ ਤੇ ਨਿਰਭਰ ਹਾਂ ਤੇ ਮੀਂਹ ਤੂੰ ਪਾਉਂਦਾ ਹੈ ਤੇ ਉਹ ਹੁਣ ਪੈਂਦਾ ਨਹੀਂ ਕੀ ਕਰੀਏ ਫਸਲਾਂ ਸਾਡੀਆਂ ਸੁੱਕ ਰਹੀਆਂ ਨੇ ਜ਼ਮੀਨਾਂ ਸੁੱਕ ਰਹੀਆਂ ਨੇ
ਨਿਤਿਆਸ ਆਕਾਸ਼ ਮਹੀ ਤਲਕੋ
ਸਾਡੀ ਤਾਂ ਆਸ ਹਮੇਸ਼ਾ ਕੇਵਲ ਆਕਾਸ਼ ਤੇ ਰਹਿੰਦੀ ਆਕਾਸ਼ ਵੱਲ ਹੀ ਵੇਖਦੇ ਹਾਂ ਤੇ ਰੱਬ ਉਧਰ ਵੇਖ ਕੇ ਤੈਨੂੰ ਕਹਿੰਦੇ ਆ ਵੀ ਤੂੰ ਮੀਂਹ ਪਾ ਕਿਉਂਕਿ ਰੱਬ ਦੇ ਬਾਰੇ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਹਿੰਦੇ ਅਸੀਂ ਤਾਂ ਆਕਾਸ਼ ਵੱਲ ਵੇਖਦੇ ਹਾਂ ਵੀ ਰਾਜਾ ਕਹਿੰਦਾ ਤੇ ਮੀਂਹ ਪੈ ਜਾਂਦਾ ਹੈ
ਸੁਨ ਭੂਪ ਕਹੇ ਨੇ ਚਿੰਤ ਕਰੋ
ਸੁਣ ਕੇ ਰਾਜਾ ਬਥੇਰੀ ਇਹਨਾਂ ਨੂੰ ਤਸੱਲੀ ਦਿੰਦਾ ਲੋਕਾਂ ਨੂੰ ਕਹਿੰਦਾ ਚਿੰਤਾ ਨਾ ਕਰੋ
ਬਰਖਾ ਬਰਖੇ ਉਰ ਤੀਰ ਤਰੋ
ਕਹਿੰਦਾ ਚਿੰਤਾ ਨਾ ਕਰੋ ਧੀਰਜ ਰੱਖੋ ਮੀਂਹ ਪਵੇਗਾ ਹੌਸਲਾ ਰੱਖੋ ਵਰਖਾ ਜਰੂਰ ਪਵੇਗੀ।
ਤਬ ਮਾਨਵ ਜੋ ਨਿਜ ਐਨ ਗਏ,
ਉਹ ਲੋਕ ਰਾਜੇ ਦੀ ਤਸੱਲੀ ਲੈ ਕੇ, ਕਿਉਂਕਿ ਅੱਗੇ ਪਾਉਂਦਾ ਹੀ ਸੀ ਉਹਨਾਂ ਨੂੰ ਸੀ ਵੀ ਪਾਵੇਗਾ, ਹੁਣ ਵੀ ਪਾਵੇਗਾ, ਰਾਜੇ ਨਹੀਂ ਪਾਉਣਾ। ਉਹਨਾਂ ਨੂੰ ਕੀ ਪਤਾ ਸੀ ਵੀ ਕੋਈ ਹੋਰ ਸ਼ਕਤੀ ਹੈ ਜਿਹੜੀ ਚਲਾ ਰਹੀ ਹੈ ਸਭ ਕੁਝ, ਉਹਦਾ ਰਾਜੇ ਨੂੰ ਸਭ ਕੁਝ ਸਮਝੀ ਬੈਠੇ ਸੀ। ਰਾਜੇ ਦੇ ਕਹਿਣ ਤੇ ਉਹ ਲੋਕ ਘਰ ਵਾਪਸ ਆ ਗਏ।
ਉਨ ਦਿਓਸ ਛੇ ਸਾਤ ਬਤੀਤ ਪਏ,
ਪੰਜ ਛੇ ਦਿਨ ਹੋਰ ਲੰਘ ਗਏ।
ਬਹੁ ਬਾਰ ਅਰਾਧਰੇ ਓ ਮਗਵਾ,
ਰਾਜੇ ਨੇ ਬਥੇਰਾ ਇੰਦਰ ਮਨਾਇਆ, ਬਥੇਰੇ ਇੰਦਰ ਦੇ ਮੰਤਰ ਪੜੇ। ਇੰਦਰ ਕਿੱਥੇ ਆਵੇ, ਇੰਦਰ ਤਾਂ ਬੱਝਾ ਗੁਰੂ ਨਾਨਕ ਸਾਹਿਬ ਦੇ ਹੁਕਮ ਚੋਂ ਨਹੀਂ ਛੁੱਟਦਾ। ਰਾਜੇ ਨੇ ਬਥੇਰੇ ਇੰਦਰ ਮਨਾਏ, ਬਥੇਰੇ ਮੰਤਰ ਪੜੇ, ਛੇ ਸੱਤ ਦਿਨ ਬੀਤ ਗਏ, ਮੀਂਹ ਨਹੀਂ ਪਾ ਸਕਿਆ।
ਨ੍ਰਿਪਤੀ ਨੇ ਬੂੰਦ ਪਰੇ ਲਗਵਾ,
ਇੱਕ ਛੋਟੀ ਜਿਹੀ ਬੂੰਦ ਪਾਣੀ ਦੀ ਨਹੀਂ ਪਵਾ ਸਕਿਆ।
ਉਰ ਤੀਰ ਟਰਾ ਨਰ ਚਿੰਤ ਗਹੇ,
ਰਾਜੇ ਨੂੰ ਵੀ ਚਿੰਤਾ ਹੋਣ ਲੱਗੀ ਵੀ ਗੱਲ ਨੀ ਵੀ ਬਣਦੀ, ਹੋ ਕੀ ਗਿਆ। ਰਾਜਾ ਵੀ ਫਿਕਰਮੰਦ, ਸਮਝ ਉਹਨੂੰ ਵੀ ਨਾ ਪਵੇ ਵੀ ਹੋ ਕੀ ਰਿਹਾ। ਉਧਰ ਲੋਕ ਚਿੰਤਾ ਵਿੱਚ, ਰਾਜਾ ਵੀ ਫਿਕਰ ਵਿੱਚ।
ਕ੍ਰਿਸ਼ੀ ਸੁੱਖ ਚੱਲੇ ਨਾ ਉਪਾਵ ਆਏ,
ਫਸਲ ਸੁੱਕ ਚੱਲੀ ਹੈ, ਬਿਲਕੁਲ ਹੀ ਪੀਲੀ ਪੈ ਗਈਆਂ ਫਸਲਾਂ ਜਿਹੜੀਆਂ ਬੀਜੀਆਂ ਸੀ। ਅੱਗੇ ਜਿਹੜੀ ਨਵੀਂ ਫਸਲ ਬੀਜਣੀ ਆ ਉਹਦੇ ਵਾਸਤੇ ਵੀ ਸਮਾਂ ਲੰਘਦਾ ਜਾ ਰਿਹਾ।
ਜੈ ਖੇਤ ਸਮੀਪ ਗੁਰੂ ਬਰਦਾ,
ਸ੍ਰੇਸ਼ਟ ਗੁਰੂ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਖੇਤ ਵਿੱਚ ਬੈਠੇ ਸਨ,
ਤੇ ਮਾਲਕ ਆਏ ਬਿਸੂਰ ਸਦਾ,
ਉਸੇ ਖੇਤ ਦਾ ਮਾਲਕ ਰੋਜ਼ ਆਉਂਦਾ, ਮਹਾਰਾਜ ਜੀ ਨੂੰ ਬੈਠਿਆਂ ਵੇਖਦਾ ਤੇ ਗੱਲ ਨਹੀਂ ਸੀ ਕਰਦਾ। ਸਤਿਗੁਰੂ ਜੀ ਵੀ ਨਹੀਂ ਸੀ ਬੁਲਾਉਂਦੇ, ਉਹਨੇ ਖੇਤ ਵਿੱਚ ਗੇੜਾ ਮਾਰਨਾ ਤੇ ਝੂਰਨਾ ਤੇ ਚਲੇ ਜਾਣਾ। ਅੱਜ ਫੇਰ ਆਇਆ ਉਹ, ਸਤਿਗੁਰੂ ਜੀ ਬੈਠੇ ਨੇ ਅਡੋਲ ਆਪਣੇ ਆਨੰਦ ਵਿੱਚ, ਭਾਈ ਬਾਲਾ ਜੀ ਭਾਈ ਮਰਦਾਨਾ ਜੀ ਨੇ ਨਾਲ, ਪਾਤਸ਼ਾਹ ਜੀ ਆਨੰਦ ਵਿੱਚ ਬੈਠੇ ਰੱਬ ਰੱਬ ਕਰ ਰਹੇ ਨੇ। ਇਹ ਜ਼ਿਮੀਦਾਰ ਆਇਆ ਆਪਣੇ ਖੇਤ ਵੱਲ ਵੇਖਦਾ ਤੇ ਝੂਰਦਾ,
ਘੱਟ ਕੀ ਲੱਖ ਕਹਿ ਗੁਰ ਬੈਨ ਪਨ,
ਇਹਦੇ ਮਨ ਦੀ ਜਾਣ ਕੇ ਜਾਣੀ ਜਾਣ ਸਤਿਗੁਰੂ ਜੀ ਬੋਲੇ,
ਚਿੱਤ ਮੈਂ ਬਹੁ ਚਿੰਤ ਪਇਓ ਬੇਮਨ।
ਮਹਾਰਾਜ ਜੀ ਨੇ ਵੇਖਿਆ ਕਿ ਜ਼ਿਮੀਦਾਰ ਚਿੱਤ ਚ ਬਹੁਤ ਜ਼ਿਆਦਾ ਚਿੰਤਾ ਵਿੱਚ ਤੇ ਦੁਖੀ ਹੈ।
ਕਉ ਕਾਰਨ ਕੌਣ ਤੁਮੇ ਦੁੱਖ ਕੋ,
ਮਹਾਰਾਜ ਜੀ ਨੇ ਉਹਨੂੰ ਆਵਾਜ਼ ਮਾਰ ਲਈ। ਮਹਾਰਾਜ ਜੀ ਕਹਿੰਦੇ ਆ, ਵੀਰ ਆ ਇੱਧਰ, ਬੜਾ ਚਿੰਤਾ ਵਿੱਚ ਹੈ, ਬੜਾ ਫਿਕਰਮੰਦ ਹੈ, ਕੀ ਗੱਲ ਹੈ, ਕੀ ਕੰਮ ਵਿਗੜ ਗਿਆ ਤੇਰਾ ਕਿ ਜਿਸ ਕਰਕੇ ਤੂੰ ਇੰਨਾ ਜ਼ਿਆਦਾ ਦੁਖੀ ਤੇ ਚਿੰਤਾ ਤੁਰ ਹੈ।
ਦਿਲਗੀਰ ਦਿਖੋ ਨਾ ਖੁਸ਼ੀ ਮੁਖ ਕੋ,
ਦਿਲਗੀਰ ਕਹਿੰਦੇ ਨੇ ਉਦਾਸ ਨੂੰ ਵੀ ਤੂੰ ਬੜਾ ਉਦਾਸ ਨਜ਼ਰ ਆਉਣਾ। ਸਤਿਗੁਰੂ ਜੀ ਪੁੱਛਦੇ, ਜਾਣੀ ਜਾਣ ਜਾਣਦੇ ਸਭ ਕੁਝ ਨੇ। ਮਹਾਰਾਜ ਜੀ ਕਹਿੰਦੇ ਆ, ਸੱਜਣਾ ਉਦਾਸ ਬੜਾ, ਦੁਖੀ ਬੜਾ ਜਾਪਦਾ, ਕੀ ਗੱਲ ਹੈ, ਕਿਸ ਗੱਲ ਦਾ ਦੁੱਖ ਹੈ।
ਸੁਨ ਸੰਤ ਕਹੋ ਬਿਰਥਾ ਮਨ ਕੀ,
ਉਹ ਕਹਿਣ ਲੱਗਾ ਮਹਾਰਾਜ ਜੀ ਸੁਣੋ ਮੇਰੇ ਮਨ ਦੀ ਬਿਰਥਾ ਕੀ ਹੈ।
ਸਭ ਆਸ ਤਜੀ ਜਗ ਜੀਵਨ ਕੀ,
ਕਹਿੰਦਾ ਜੀ ਅਸੀਂ ਤਾਂ ਸਾਰੀ ਆਸ ਛੱਡ ਬੈਠੇ ਹਾਂ, ਨਗਰ ਨਿਵਾਸੀ ਦੇਸ਼ ਦੇ ਵਾਸੀ, ਸਾਨੂੰ ਹੁਣ ਜੀਵਨ ਦੀ ਕੋਈ ਆਸ ਨਹੀਂ ਰਹੀ, ਸਾਨੂੰ ਕੋਈ ਜੀਵਨ ਦੀ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ।
ਬਰਖਾ ਨ ਪਰੇ ਦੁਰਪਿੱਛ ਪਰਾ,
ਕਿਉਂਕਿ ਮੀਂਹ ਨੀ ਪਿਆ ਪੈਂਦਾ ਜਿਸ ਕਰਕੇ ਹੁਣ ਕਾਲ ਪੈ ਜਾਣਾ। ਪਹਿਲੀਆਂ ਬੀਜੀਆਂ ਫਸਲਾਂ ਸੁੱਕ ਰਹੀਆਂ ਨੇ, ਨਵੀਂ ਫਸਲ ਬੀਜ ਨਹੀਂ ਹੋ ਰਹੀ, ਮੀਂਹ ਨੀ ਪਿਆ ਪੈਂਦਾ ਤੇ ਮੀਂਹ ਨਾ ਪੈਣ ਕਾਰਨ ਹੁਣ ਕਾਲ ਪਵੇਗਾ ਤੇ ਅਸੀਂ ਸਾਰੇ ਮਰ ਮੁੱਕ ਜਾਵਾਂਗੇ।
ਕ੍ਰਿਖੀ ਸੂਖ ਚਲੀ ਬਿਨ ਨੀਰ ਤਰਾ,
ਪਾਣੀ ਤੋਂ ਬਿਨਾਂ ਸਾਡੀਆਂ ਫਸਲਾਂ ਸਾਡੇ ਖੇਤ ਉਹ ਸੁੱਕ ਚੱਲੇ ਹਨ।
ਯੁਤ ਭੂਪ ਪ੍ਰਜਾ ਸਭ ਚਿੰਤ ਕਰੇ,
ਸਾਡਾ ਰਾਜਾ ਵੀ ਦੁਖੀ ਹੈ, ਰਾਜੇ ਸਮੇਤ ਸਾਰੀ ਪ੍ਰਜਾ ਵੀ ਦੁਖੀ ਤੇ ਚਿੰਤਾ ਵਿੱਚ ਹੈ।
ਨੇ ਪਾਏ ਉਪਾਏ ਜੇ ਤੀਰ ਤਰੇ,
ਦਿਨ ਰਾਤ ਸੋਚਾਂ ਚ ਬੀਤਦਾ, ਨਹੀਂ ਲੱਭਦਾ ਕੋਈ ਉਪਾਅ ਕੀ ਕਰੀਏ, ਨਹੀਂ ਕੁਝ ਸਮਝ ਪਿਆ ਆਉਂਦਾ ਕੀ ਕਰੀਏ, ਨਾ ਕੋਈ ਵਸੀਲਾ ਨਾ ਕੋਈ ਉਪਾਅ, ਨਜ਼ਰ ਨਹੀਂ ਆਉਂਦਾ ਵੀ ਮੀਂਹ ਕਿਵੇਂ ਪਵੇ।
ਕਹਿ ਸ਼੍ਰੀ ਗੁਰ ਪੂਰਬ ਕੌਣ ਬਿਦੰ,
ਮਹਾਰਾਜ ਜੀ ਕਹਿੰਦੇ ਆ ਵੀ ਇਹ ਦੱਸ ਵੀ ਜਦੋਂ ਅੱਗੇ ਕਿਤੇ ਲੋੜ ਪੈਂਦੀ ਹੁੰਦੀ ਸੀ ਮੀਂਹ ਦੀ, ਕਦੇ ਅੱਗੇ ਵੀ ਓੜ ਲੱਗੀ ਹੋਣੀ ਹੈ, ਤੇ ਜਦੋਂ ਅੱਗੇ ਤੁਹਾਨੂੰ ਮੀਂਹ ਦੀ ਲੋੜ ਪੈਂਦੀ ਸੀ,
ਜੈ ਤੇ ਬਰਖੇ ਜਲ ਤਾਰ ਅਦੰ,
ਉਦੋਂ ਕੀ ਕਰਦੇ ਸੀ ਕਿ ਮੀਂਹ ਪੈ ਜਾਂਦਾ ਸੀ, ਜਿਹਦੇ ਨਾਲ ਮੀਂਹ ਵਰਸ ਜਾਂਦਾ ਸੀ, ਜਲ ਧਾਰਾ ਵਰਤਦੀ ਸੀ।
ਸੁਨ ਸੰਤੋ ਆਦ ਭੋਪਾਲ ਕਈ
ਬੋਲਿਆ, ਕਹਿਣ ਲੱਗਾ ਮਹਾਰਾਜ ਜੀ, ਪਹਿਲਾਂ ਜਦੋਂ ਮੀਂਹ ਦੀ ਲੋੜ ਪੈਂਦੀ ਸੀ ਸਾਡਾ ਰਾਜਾ ਕਹਿੰਦਾ ਸੀ ਮੀਂਹ ਪੈ ਜੇ ਤੇ ਮੀਂਹ ਪੈ ਜਾਂਦਾ ਸੀ। ਸਾਡਾ ਜਿਹੜਾ ਰਾਜਾ ਸੀ ਉਹਨੂੰ ਕਹਿੰਦੇ ਸੀ ਜਾ ਕੇ, ਉਹਨੇ ਆਖਣਾ ਮੀਂਹ ਪੈ ਜੇ ਤੇ ਮੀਂਹ ਵਰਸ ਜਾਂਦਾ ਸੀ।
ਵਰਖਾ ਸੁਪਰੇ ਜਬ ਚਾਹ ਆਏ,
ਜਦੋਂ ਸਾਨੂੰ ਲੋੜ ਹੁੰਦੀ ਸੀ ਅਸੀਂ ਜਾ ਕੇ ਰਾਜੇ ਨੂੰ ਕਹਿਣਾ, ਰਾਜੇ ਨੇ ਝੱਟ ਮੀਂਹ ਪਵਾ ਦੇਣਾ।
ਬਹੁ ਬਾਰ ਕਯੋ ਅਬ ਨਾਹੀਂ ਪਰੇ,
ਹੁਣ ਅਸੀਂ ਬਥੇਰੀ ਵਾਰ ਜਾ ਜਾ ਕੇ ਉਹਨੂੰ ਆਖਿਆ, ਉਹ ਵੀ ਅੱਗੇ ਬਥੇਰੀ ਵਾਰ ਕਹਿ ਹਟਿਆ ਮੀਂਹ ਪਵੇ ਮੀਂਹ ਪਵੇ, ਹੁਣ ਉਹਦੇ ਕਹਿਣ ਨਾਲ ਵੀ ਮੀਂਹ ਨਹੀਂ ਪੈਂਦਾ।
ਵਿਪਰੀਤ ਪਈ ਨੈ ਬੈਨ ਪੁਰੇ,
ਹੁਣ ਵਿਪਰੀਤ ਹੋ ਗਿਆ, ਖਬਰੇ ਕੀ ਹੋ ਗਿਆ ਵੀ ਉਹਦੀ ਵਾਕ ਸੱਤਿਆ ਖਤਮ ਹੋ ਗਈ ਹੈ, ਵੀ ਬੋਲਦਾ ਤੇ ਬੋਲ ਪੂਰਾ ਨਹੀਂ ਹੁੰਦਾ। ਅੱਗੇ ਤੇ ਬੋਲਦਾ ਸੀ ਮੀਂਹ ਪਵੇ ਝੱਟ ਮੀਂਹ ਪੈ ਜਾਂਦਾ ਸੀ, ਹੁਣ ਤਾਂ ਕਈ ਵਾਰੀ ਕਹਿ ਬੈਠਾ ਫਿਰ ਵੀ ਮੀਂਹ ਨਹੀਂ ਪੈਂਦਾ। ਖਰੇ ਹੁਣ ਉਹਦੇ ਜਿਹੜੇ ਵਾਕ ਨੇ ਜਿਹੜੇ ਉਹ ਬੋਲ ਬੋਲਦਾ ਹੈ ਉਹ ਹੁਣ ਪੂਰੇ ਨਹੀਂ ਹੁੰਦੇ।
ਲਖ ਰੀਤ ਕੁਰੀਤ ਬਣੀ ਦੁਚਿਤੀ,
ਇਹ ਰੀਤ ਕੁਰੀਤੀ ਵੇਖ ਕੇ ਸਾਡੇ ਮਨ ਚ ਦੁਚਿਤੀ ਬਣੀ ਹੋਈ ਹੈ।
ਛਿਤ ਪਾਲ ਨ ਆਨਨ ਕਾਂਤ ਰਤੀ,
ਕਹਿੰਦੇ ਸਾਡੇ ਰਾਜੇ ਦੇ ਚਿਹਰੇ ਤੋਂ ਕ੍ਰਾਂਤੀ ਉੱਡੀ ਹੋਈ ਹੈ, ਉਹਦੇ ਚਿਹਰੇ ਤੋਂ ਹਵਾਈ ਉੱਡੀ ਪਈ ਹੈ, ਉਹ ਵੀ ਬੜਾ ਦੁਖੀ ਹੈ। ਪਰਜਾ ਦੁਖੀ ਰਾਜਾ ਦੁਖੀ ਸਭ ਪਰੇਸ਼ਾਨ ਹਾਂ।
ਗੁਰਵਾਤ ਕਹੇ ਕਰਤਾਰ ਭਜੋ,
ਮਹਾਰਾਜ ਜੀ ਕਹਿਣ ਲੱਗੇ ਸੱਜਣਾ ਕਰਤਾਰ ਦਾ ਭਜਨ ਕਰੋ। ਸਤਿਗੁਰੂ ਜੀ ਕਹਿੰਦੇ, ਮਹਾਰਾਜ ਜੀ ਕਹਿੰਦੇ ਕਰਤਾਰ ਦਾ ਭਜਨ ਕਰੋ।
ਛਿਤ ਪਾਲਕ ਕੀ ਸ਼ਰਧਾ ਸੁਤਜੋ,
ਤੁਸੀਂ ਰਾਜੇ ਤੇ ਸ਼ਰਧਾ ਰੱਖੀ ਬੈਠੇ ਹੋ ਵੀ ਰਾਜਾ ਮੀਂਹ ਪਾਉਂਦਾ, ਮੀਂਹ ਰਾਜਾ ਨਹੀਂ ਪਾਉਂਦਾ, ਮੀਂਹ ਕਰਤਾਰ ਪਾਉਂਦਾ, ਤੇ ਕਰਤਾਰ ਦਾ ਭਜਨ ਕਰੋ। ਰਾਜੇ ਦੀ ਸ਼ਰਧਾ ਛੱਡ ਕੇ ਕਰਤਾਰ ਤੇ ਸ਼ਰਧਾ ਕਰੋ।
ਬਹੁ ਬਾਰ ਪਰੇ ਧਰਮਿਓ ਮਹਾ,
ਜਦੋਂ ਕਰਤਾਰ ਦਾ ਭਜਨ ਕਰੋਗੇ ਬੜਾ ਮੀਂਹ ਪਵੇਗਾ, ਕਿਉਂਕਿ ਮੀਂਹ ਪਾਉਂਦਾ ਹੀ ਕਰਤਾਰ ਹੈ। ਕਰਤਾਰ ਦਾ ਭਜਨ ਕਰੋਗੇ ਤੇ ਕਰਤਾਰ ਖੁੱਲਾ ਮੀਂਹ ਵਰਸਾਵੇਗਾ।
ਅਤ ਹੋਵੇ ਅੰਨ ਜਿਤੋ ਜੇ ਚਾਹਾ,
ਜਿੰਨਾ ਚਾਹੋਗੇ ਓਨਾ ਹੀ ਅੰਨ ਪੈਦਾ ਹੋਵੇਗਾ, ਓਨੀਆਂ ਹੀ ਫਸਲਾਂ ਪੈਦਾ ਹੋਣਗੀਆਂ।
ਕਰਤਾਰ ਸੁਕੋ ਤੈ ਧਾਮ ਕਹਾ,
ਝੱਟ ਜਿਵੇਂ ਕੋਈ ਬੰਦਾ ਡੁੱਬਦਾ ਹੋਵੇ ਤੇ ਉਹਨੂੰ ਕਿਣਕੇ ਦਾ ਸਹਾਰਾ ਹੋ ਜੇ। ਇਹ ਕਹਿਣ ਲੱਗਾ ਮਹਾਰਾਜ ਜੀ, ਅਸੀਂ ਤਾਂ ਰਾਜੇ ਦੀ ਸ਼ਰਧਾ ਪਹਿਲਾਂ ਹੀ ਛੱਡੀ ਬੈਠੇ ਆ ਵੀ ਉਹਦੇ ਕੋਲ ਪੈਂਦਾ ਹੀ ਨਹੀਂ ਮੀਂਹ, ਤੁਸੀਂ ਇਹ ਕਰਤਾਰ ਦੱਸੋ ਵੀ ਇਹ ਕਿੱਥੇ ਰਹਿੰਦਾ। ਅਸੀਂ ਹੁਣੇ ਪਿੰਡ ਵਾਲੇ ਇਕੱਠੇ ਹੁੰਦੇ ਹਾਂ, ਮਹਾਰਾਜ ਕਿਹੜੇ ਪਿੰਡ ਚ ਰਹਿੰਦਾ ਕਿਹੜੇ ਘਰ ਵਿਚ ਰਹਿੰਦਾ, ਅਸੀਂ ਜਾ ਪਹੁੰਚ ਰਹੇ ਉਹਨੂੰ ਜਾ ਮਿਲਦੇ ਹਾਂ। ਪਤਾ ਹੀ ਨਹੀਂ ਸੀ ਇਹਨਾਂ ਨੂੰ ਵੀ ਕਰਤਾਰ ਪਰਮੇਸ਼ਰ ਦੇ ਬਾਰੇ ਜਾਣਕਾਰੀ ਨਹੀਂ ਸੀ, ਲੋਕ ਇਹੋ ਜਿਹੇ ਸਨ, ਰਾਜੇ ਨੂੰ ਸਭ ਕੁਝ ਸਮਝੀ ਬੈਠੇ ਸੀ। ਮਹਾਰਾਜ ਜੀ ਨੇ ਜਦੋਂ ਕਿਹਾ ਵੀ ਮੀਂਹ ਕਰਤਾਰ ਪਾਉਂਦਾ, ਉਹਦੇ ਤੇ ਭਰੋਸਾ ਰੱਖੋ, ਉਹਦਾ ਭਜਨ ਕਰੋ, ਕਹਿਣ ਲੱਗਾ ਜੀ ਇਹ ਕੌਣ ਹੈ ਕਰਤਾਰ, ਇਹ ਕਿੱਥੇ ਰਹਿੰਦਾ ਮਹਾਰਾਜ ਜੀ ਦੱਸੋ।
ਨੇ ਕਾਨ ਸੁਣਿਓ ਨੇ ਨੈਣ ਲਾ,
ਮਹਾਰਾਜ ਜੀ ਸੁਣਿਆ ਨੀ ਕਦੇ ਪਹਿਲਾਂ ਇਹ ਕਰਤਾਰ ਬਾਰੇ ਵੀ ਕੋਈ ਹੈ ਬੰਦਾ ਇਹਦੇ ਨਾਂ ਦਾ, ਨਾ ਅਸੀਂ ਸੁਣਿਆ ਕਦੇ ਨਾ ਵੇਖਿਆ।
ਇਸ ਦੇਸ਼ ਕਬੇ ਨੇ ਆਏ ਰਾ,
ਮਹਾਰਾਜ ਸਾਡੇ ਇਸ ਦੇਸ਼ ਦਾ ਨੀ ਲੱਗਦਾ ਜਿੱਥੇ ਅਸੀਂ ਰਹਿੰਦੇ, ਆ ਕਿਸੇ ਹੋਰ ਦੇਸ਼ ਦਾ ਹੋਵੇ ਤਾਂ ਪਤਾ ਨੀ, ਸਾਡੇ ਦੇਸ਼ ਵਿਚ ਨੀ ਕਦੇ ਅਸੀਂ ਆਇਆ ਸੁਣਿਆ ਵੀ ਉੱਥੇ ਆਇਆ ਹੋਵੇ।
ਨੇ ਦਾਨ ਕਿਸੂ ਤੇ ਦੀਨ
ਆ, ਨਾ ਹੀ ਉਹਨੇ ਕਿਸੇ ਦੀਨ ਨੂੰ ਆ ਕੇ ਇੱਥੇ ਦਾਨ ਦਿੱਤਾ ਹੈ, ਵੀ ਕਿਸੇ ਗਰੀਬ ਨੂੰ ਆ ਕੇ ਉਹਨੇ ਦਾਨ ਦਿੱਤਾ ਹੋਵੇ।
ਬਿਕਸੇ ਮੁਖ ਸ਼੍ਰੀ ਪ੍ਰਭ ਬੈਨ
ਕਹਾ, ਇਹਨੇ ਆਖਿਆ ਨਾ ਜੀ ਕਿੱਥੇ ਰਹਿੰਦਾ ਕਰਤਾਰ, ਅਸੀਂ ਤਾਂ ਨੀ ਸੁਣਿਆ ਅਸੀਂ ਤਾਂ ਨੀ ਵੇਖਿਆ। ਮਹਾਰਾਜ ਜੀ ਸੁਣ ਕੇ ਹੱਸ ਪਏ, ਗੁਰੂ ਨਾਨਕ ਸਾਹਿਬ ਮੁਸਕਰਾ ਪਏ ਤੇ ਮੁਸਕਰਾ ਕੇ ਇਹਦੇ ਵੱਲ ਵੇਖਿਆ ਤੇ ਪਾਤਸ਼ਾਹ ਕਹਿਣ ਲੱਗੇ,
ਸਭ ਹੀ ਘਟ ਪੂਰਨ ਵਿਆਪ ਰਹਾ।
ਮਹਾਰਾਜ ਜੀ ਕਹਿੰਦੇ ਆ ਕਰਤਾਰ ਇੱਕ ਜਗ੍ਹਾ ਤੇ ਨਹੀਂ ਰਹਿੰਦਾ ਵੀ ਇੱਕ ਦੇਸ਼ ਚ ਰਹਿੰਦਾ, ਉਹ ਤਾਂ ਸਾਰਿਆਂ ਦੇ ਹਿਰਦਿਆਂ ਵਿੱਚ ਘਟਾਂ ਚ ਸਭ ਚ ਵਸਦਾ। ਘਟ ਘਟ ਨੌਵੇਂ ਪਾਤਸ਼ਾਹ ਕਹਿੰਦੇ ਨੇ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਮਹਾਰਾਜ ਜੀ ਕਹਿੰਦੇ ਉਹ ਤਾਂ ਸਾਰਿਆਂ ਵਿੱਚ ਵਸਦਾ, ਘੱਟ ਘੱਟ ਵਿੱਚ ਸਾਰਿਆਂ ਦੇ ਹਿਰਦਿਆਂ ਵਿੱਚ ਰਹਿੰਦਾ ਹੈ।
ਸਿਮਰੇ ਉਰ ਹਾਜ਼ਰ ਹੋਤ ਸਦਾ,
ਉਹਨੂੰ ਮਿਲਣ ਨਹੀਂ ਜਾਣਾ ਪੈਂਦਾ ਕਿਸੇ ਖਾਸ ਟਿਕਾਣੇ ਤੇ ਵੀ ਤੂੰ ਕਿਸੇ ਨਾਲ ਮਿਲ ਕੇ ਆ ਜਾਂਦੇ, ਉਹਨੂੰ ਜਾ ਕੇ ਕਹਿ ਦਿੰਦੇ ਆ। ਮਹਾਰਾਜ ਜੀ ਕਹਿੰਦੇ ਐ ਜਿੱਥੇ ਉਹਨੂੰ ਯਾਦ ਕਰੀਏ, ਜਿੱਥੇ ਉਹਦਾ ਨਾਂ ਲਈਏ ਉੱਥੇ ਹਾਜ਼ਰ ਹੋ ਜਾਂਦਾ। ਜਿੱਥੇ ਹਰ ਅਰਾਧੀ ਐ ਤਿੱਥੇ ਹਰ ਮਿੱਤ ਸਹਾਈ, ਉਹਨੂੰ ਜਿੱਥੇ ਅਰਾਧੀਏ ਉਹ ਆ ਜਾਂਦਾ, ਉਹ ਹਾਜ਼ਰ ਹੋ ਜਾਂਦਾ, ਉਹਦੇ ਕੋਲ ਜਾਣਾ ਨਹੀਂ ਪੈਂਦਾ ਕਿਤੇ, ਉਹ ਆਪ ਆ ਜਾਂਦਾ। ਜਦੋਂ ਉਹਨੂੰ ਨਾਂ ਲੈ ਕੇ ਪੁਕਾਰੀਏ, ਉਹਨੂੰ ਯਾਦ ਕਰੀਏ ਤੇ ਉਹ ਆਪ ਬੌੜੀ ਕਰਦਾ ਹੈ।
ਭਗਵੰਤ ਅਨੰਤ ਨਾ ਆਏ ਕਦਾ,
ਉਹ ਭਗਵੰਤ ਹੈ ਅਨੰਤ ਹੈ, ਉਹ ਨਾ ਆਉਂਦਾ ਕਿਤੇ ਨਾ ਜਾਂਦਾ, ਉਹਦਾ ਵਿਆਪਕ ਸਰਬ ਥਾਈ ਹੈ। ਆਹ ਆਕਾਸ਼ ਦੱਸ ਕਿਤੇ ਆਇਆ ਗਿਆ, ਆਹ ਖੁੱਲਾ ਆਕਾਸ਼ ਹੈ, ਇਹਨੂੰ ਤੂੰ ਨਾ ਆਇਆ ਕਹਿ ਸਕਦਾ ਨਾ ਜਾਇਆ ਕਹਿ ਸਕਦਾ। ਜਿਵੇਂ ਆਹ ਵਿਆਪਕ ਹੈ, ਉਹ ਇਹਦੇ ਨਾਲੋਂ ਵੀ ਸੂਖਸ਼ਮ ਹੈ ਤੇ ਵਿਆਪਕ ਹੈ।
ਬਾਦੜੀ ਛੰਦ ਜੋ ਜੜ ਜੰਗਮ ਕੋ ਦੇਤ ਦਾਨ,
ਉਹ ਕਹਿਣਾ ਵੀ ਉਹਨੇ ਕਿਸੇ ਨੂੰ ਦਾਨ ਨਹੀਂ ਦਿੱਤਾ, ਦਾਨ ਦਿੰਦਾ ਹੀ ਉਹ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੜ ਜੰਗਮ ਜਿਹੜੀਆਂ ਜੜ ਵਸਤੂਆਂ ਨੂੰ ਉਹਨਾਂ ਨੂੰ ਵੀ ਦਾਨ ਦਿੰਦਾ, ਜਿਹੜੀਆਂ ਚੇਤਨ ਵਸਤੂਆਂ ਨੇ ਉਹਨਾਂ ਨੂੰ ਵੀ ਦਾਨ ਦਿੰਦਾ। ਜੜ ਵਸਤੂਆਂ ਕਿਤਨੀਆਂ ਨੇ? ਆਹ ਦਰਖਤ ਨੇ, ਜੜ ਇੱਕੋ ਜਗ੍ਹਾ ਤੇ ਖੜੇ ਆ, ਕਿਹੜਾ ਕਿਤੇ ਟੁਰ ਕੇ ਜਾ ਕੇ ਰੋਟੀ ਦਾ ਪ੍ਰਬੰਧ ਕਰ ਸਕਦੇ? ਆਪਣਾ ਬੰਦਾ ਤਾਂ ਚੇਤਨ ਹੈ, ਜਾਨਵਰ ਪਸ਼ੂ ਪੰਛੀ ਚੇਤਨ ਨੇ, ਤੁਰ ਫਿਰ ਕੇ ਆਪਣਾ ਪ੍ਰਬੰਧ ਕਰ ਲੈਂਦੇ, ਇਹ ਕਿੱਥੇ ਜਾਂਦੇ ਆ? ਇਹਨਾਂ ਨੂੰ ਜੋ ਚਾਹੀਦਾ ਖੜਿਆਂ ਨੂੰ ਪਰਮੇਸ਼ਰ ਦੇਈ ਜਾਂਦਾ ਅਕਾਲ ਪੁਰਖ। ਕੱਲੇ ਦਰਖਤ ਦੀ ਜੜ ਥੋੜੀ ਨੇ, ਪੱਥਰ ਵੀ ਜੜ ਨੇ, ਤੇ ਪੱਥਰ ਦਾ ਵੀ ਜਿਹੜਾ ਹੈ ਉਹ ਵੀ ਵੱਧਦਾ, ਉਹ ਵੀ ਵਿਸ਼ਾਲ ਹੁੰਦਾ, ਉਹਦਾ ਵੀ ਜਨਮ ਹੁੰਦਾ। ਉਹਨੂੰ ਜੋ ਚਾਹੀਦਾ ਪਰਮੇਸ਼ਰ ਉਹਨੂੰ ਵੀ ਦੇ ਰਿਹਾ। ਜਿਹੜੇ ਚੇਤਨ ਨੇ ਉਹਨਾਂ ਨੂੰ ਵੀ ਦਾਨ ਦੇਣ ਵਾਲਾ। ਜੜ ਤੇ ਜੰਗਮ, ਯਾਨੀ ਕਿ ਜੜ ਤੇ ਚੇਤਨ, ਉਹ ਅਕਾਲ ਪੁਰਖ ਵਾਹਿਗੁਰੂ ਸਭ ਨੂੰ ਦਾਨ ਦੇਣ ਵਾਲਾ ਹੈ।
ਜੈ ਦੇਵ ਦੇਤ ਜਾਚੇ ਮਹਾਨ,
ਉਹਦੇ ਕੋਲੋਂ ਦੇਵਤੇ ਵੀ ਮੰਗਦੇ ਨੇ, ਉਹਦੇ ਕੋਲੋਂ ਦਾਨਵ ਵੀ ਮੰਗਦੇ ਨੇ। ਤੁਹਾਡਾ ਰਾਜਾ ਜਿਸ ਇੰਦਰ ਦਾ ਮੰਤਰ ਜਪਦਾ ਹੈ ਤੇ ਮੀਂਹ ਪਵਾਉਂਦਾ ਸੀ ਨਾ, ਉਹ ਜਿਹੜਾ ਇੰਦਰ ਹੈ ਦੇਵਤਾ, ਉਹ ਵੀ ਉਸ ਅਕਾਲ ਪੁਰਖ ਕਰਤਾਰ ਦੇ ਚਰਨਾਂ ਦਾ ਮੰਗਤਾ, ਉਹ ਵੀ ਉਹਦੀ ਆਗਿਆ ਵਿੱਚ ਵਰਤਦਾ, ਉਹਦੇ ਹੁਕਮ ਚ ਵਰਤਦਾ। ਜਿੰਨੇ ਦੇਵਤੇ ਨੇ, ਜਿੰਨੇ ਦਾਨਵ ਨੇ, ਨਰ ਦਾਨਵ ਦੇਵ, ਇਹ ਸਭ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਵਿੱਚ ਹਨ।
ਬ੍ਰਹਿਮੰਡ ਖੰਡ ਜਿਨ ਸਿਰਜ ਦੀਨ,
ਉਸੇ ਨੇ ਸਾਰਾ ਬ੍ਰਹਿਮੰਡ ਤੇ ਬ੍ਰਹਿਮੰਡ ਤੋਂ ਖੰਡ ਟੁਕੜੇ ਜਿਹੜੇ ਅੱਗੇ ਹੋਏ ਨੇ, ਇਹ ਸਾਰੇ ਉਸੇ ਨੇ ਸਿਰਜੇ ਹਨ।
ਤੈ ਸਿਮਰ ਹੋਏ ਸਭ ਕਸ਼ਟ ਛੀਨ,
ਜਦੋਂ ਹੇ ਭਾਈ ਉਹਦਾ ਸਿਮਰਨ ਕਰੀਏ ਤਾਂ ਉਹਦਾ ਸਿਮਰਨ ਕਰਕੇ ਸਾਰੇ ਦੁੱਖ ਦੂਰ ਹੋ ਜਾਂਦੇ ਆ। ਉਹਦਾ ਸਿਮਰਨ ਕੀਤਿਆਂ ਸਾਰੇ ਦੁੱਖ ਛੀਨ ਹੋ ਜਾਂਦੇ ਹਨ।
ਭਜ ਨਾਮ ਤਾਏ ਬਰਖਾ ਸੁਦਏ,
ਉਹਦਾ ਨਾਮ ਭਜਨ ਕਰੋ, ਉਹਦਾ ਭਜਨ ਕਰੋਗੇ ਤੇ ਉਹ ਮੀਂਹ ਪਾਵੇਗਾ, ਕਿਉਂਕਿ ਮੀਂਹ ਪਾਉਣ ਵਾਲਾ ਹੈ ਹੀ ਉਹ ਪਰਮੇਸ਼ਰ। ਮੀਂਹ ਪਾਇਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਮੀਂਹ ਪਾਉਣ ਵਾਲਾ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਹੈ, ਨਿਰੰਕਾਰ ਹੈ। ਇਸ ਕਰਕੇ ਉਹਦਾ ਭਜਨ ਕਰੋ, ਜਦੋਂ ਉਹਦਾ ਭਜਨ ਕਰੋਗੇ ਉਹ ਮੀਂਹ ਪਾਵੇਗਾ।
ਅੰਨ ਤੋਟ ਅੰਨ ਸੁਖ ਸਾਰ ਲਏ,
ਅੰਨ ਤੋਟ ਅੰਨ ਹੋਵੇਗਾ, ਸਾਰੇ ਸੁਖ ਤੁਹਾਨੂੰ ਪ੍ਰਾਪਤ ਹੋਣਗੇ।
ਸੁਣ ਕ੍ਰਿਸ਼ੀ ਕਾਰ ਤਬ ਕਹਿਤ ਬੈਨ,
ਸੁਣ ਕੇ ਅੱਗੋਂ ਜਿਹੜਾ ਉਹ ਕਿਸਾਨ ਸੀ ਜ਼ਿਮੀਦਾਰ ਉਹ ਬੋਲਿਆ,
ਤਿਸ ਕੀ ਪਛਾਣ ਇਸ ਦੇਸ਼ ਹੈ ਨਾ,
ਕਹਿੰਦਾ ਜੀ ਜਿਹਦੇ ਬਾਰੇ ਤੁਸੀਂ ਦੱਸਦੇ ਹੋ ਕਰਤਾਰ ਬਾਰੇ, ਉਹਦੀ ਪਛਾਣ ਸਾਡੇ ਇਸ ਦੇਸ਼ ਵਿੱਚ ਕੋਈ ਨਹੀਂ, ਅਸੀਂ ਨਹੀਂ ਜਾਣਦੇ ਉਹਦੇ ਬਾਰੇ, ਸਾਡੇ ਦੇਸ਼ ਵਿੱਚ ਨਾ ਅਸੀਂ ਉਹਦੇ ਬਾਰੇ ਸੁਣਿਆ ਤੇ ਨਾ ਅਸੀਂ ਉਹਨੂੰ ਵੇਖਿਆ, ਉਹਦੀ ਪਹਿਚਾਣ ਹੀ ਨਹੀਂ ਹੈ ਸਾਡੇ ਦੇਸ਼ ਵਿੱਚ, ਉਹਨੂੰ ਕੋਈ ਨਹੀਂ ਜਾਣਦਾ।
ਅਬ ਹੀ ਸੁਣਾ ਤੁਮ ਮੁਖ ਦੁਆਰ,
ਹੁਣੇ ਹੁਣੇ ਹੀ ਤੁਹਾਡੇ ਮੁਖੋਂ ਉਹਦੇ ਬਾਰੇ ਸੁਣਿਆ, ਪਹਿਲਾਂ ਤਾਂ ਅਸੀਂ ਜਾਣੇ ਹੀ ਨਹੀਂ ਉਹਦੇ ਬਾਰੇ ਕੌਣ ਹੈ, ਹੁਣੇ ਹੁਣੇ ਆ ਤੁਸੀਂ ਬੋਲਿਆ ਤਾਂ ਸਾਨੂੰ ਪਤਾ ਲੱਗਾ।
ਨੇ ਆਗੇ ਹੀ ਆ ਕਿਨਹੂ ਉਚਾਰ,
ਤੁਹਾਡੇ ਤੋਂ ਪਹਿਲਾਂ ਕਿਸੇ ਨੇ ਆ ਕੇ ਉਚਾਰਿਆ ਵੀ ਨਹੀਂ ਉਹਦੇ ਬਾਰੇ, ਨਾ ਪਹਿਲਾਂ ਕਿਸੇ ਨੇ ਦੱਸਿਆ, ਅੱਜ ਤੁਸੀਂ ਆਏ ਤੁਹਾਡੇ ਮੁਖੋਂ ਮੈਂ ਸੁਣ ਰਿਹਾ ਪਹਿਲੀ ਵਾਰ, ਤੁਹਾਡੇ ਤੋਂ ਪਹਿਲਾਂ ਕਦੇ ਕੋਈ ਨਹੀਂ ਆਇਆ। ਜਿਹਨੇ ਉਹਦੇ ਬਾਰੇ ਦੱਸਿਆ ਹੋਵੇ
ਤੇ ਮੁਖ ਦਿਖਾਓ ਨਿਜ ਨੈਣ ਦੇਖ।
ਮਹਾਰਾਜ ਜੀ ਮੈਨੂੰ ਵਿਖਾ ਹੀ ਦਿਓ ਫਿਰ ਉਹ ਕਰਤਾਰ ਤੇ ਮੈਂ ਆਪਣੀਆਂ ਅੱਖਾਂ ਨਾਲ ਵੇਖ ਲਵਾਂ ਜਿਹਦੇ ਬਾਰੇ ਤੁਸੀਂ ਕਹਿ ਰਹੇ ਹੋ ਵੀ ਜਿਹਨੇ ਸਾਰਾ ਕੁਝ ਸਿਰਜਿਆ। ਇਹ ਹਾਲੇ ਵੀ ਇਹ ਸਮਝਦਾ ਪਿਆ ਵੀ ਜਿਵੇਂ ਸਾਡੇ ਸਰੀਰ ਹੁੰਦੇ ਆ ਸਥੂਲ ਏਦਾਂ ਦਾ ਹੀ ਕੋਈ ਹੋਵੇਗਾ ਕਰਤਾਰ। ਕਹਿੰਦਾ ਜੀ ਵਿਖਾ ਦਿਓ ਮੈਨੂੰ ਉਹ ਕਰਤਾਰ, ਨੇਤਰਾਂ ਨਾਲ ਅਸੀਂ ਵੇਖ ਲਈਏ, ਤੱਕ ਲਈਏ। ਹਾਂਜੀ
ਸਿਮਰਨ ਕਰੋ ਨਿਸ ਦਿਨ ਵੀ ਸ਼ੇਖ।
ਜਦੋਂ ਵਿਖਾ ਦਿਓਗੇ ਫਿਰ ਅਸੀਂ ਉਹਦਾ ਸਿਮਰਨ ਕਰਾਂਗੇ ਰਾਤ ਦਿਨ। ਜਿਹੜਾ ਮੀਂਹ ਪਾਉਂਦਾ ਫਿਰ ਸਾਡੇ ਤੋਂ, ਸਾਡੇ ਵਾਸਤੇ ਉਹਦੇ ਤੋਂ ਵੱਡਾ ਕੌਣ ਹੋ ਸਕਦਾ।
ਗੁਰ ਕਹੇ ਨਾ ਦੇਖਿਓ ਜਾਏ ਸੋਏ।
ਮਹਾਰਾਜ ਜੀ ਕਹਿਣ ਲੱਗੇ ਭਾਈ ਆ ਜਿਹੜੀਆਂ ਅੱਖਾਂ ਨੇ ਨਾ ਹੱਡ ਚੰਮਦੀਆਂ, ਇਹਨਾਂ ਨਾਲ ਨੀ ਵੇਖ ਹੁੰਦਾ, ਉਹ ਇਹਨਾਂ ਨਾਲ ਨੀ ਤੱਕ ਹੁੰਦਾ। ਜਿਵੇਂ ਤੂੰ ਕਹਿੰਦਾ ਨਾ ਵੇਖਣ ਨੂੰ, ਮਹਾਰਾਜ ਜੀ ਕਹਿੰਦੇ ਇਉਂ ਨੀ ਵੇਖਿਆ ਜਾਂਦਾ।
ਸਿਮਰਨ ਕਰੋ ਇਛ ਪੂਰ ਹੋਏ।
ਬਸ ਉਹਦਾ ਸਿਮਰਨ ਕਰੋ, ਜਦ ਉਹਦਾ ਜਾਪ ਜਪੋਗੇ ਨਾ ਤੇ ਤੁਹਾਡੀਆਂ ਇੱਛਾਵਾਂ ਪੂਰਨ ਹੋਣਗੀਆਂ ਤੇ ਫਿਰ ਆਪੇ ਹੀ ਤੁਹਾਨੂੰ ਭਰੋਸਾ ਵੱਧ ਜਾਏਗਾ ਵੀ ਉਹ ਹੈ। ਜਦ ਉਹਦਾ ਸਿਮਰਨ ਕਰੋਗੇ ਤੇ ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣਗੀਆਂ, ਫਿਰ ਆਪੇ ਹੀ ਬੋਧ ਹੋ ਜਾਏਗਾ ਹੈ। ਪਰ ਅੱਖਾਂ ਨਾਲ ਤੁਸੀਂ ਵੇਖ ਨਹੀਂ ਸਕਦੇ ਨਾ, ਨੇਤਰਾਂ ਨਾਲ, ਉਹ ਨੇਤਰਾਂ ਦਾ ਵਿਸ਼ੇ ਨਹੀਂ, ਇਹਨਾਂ ਅੱਖਾਂ ਦਾ ਵਿਸ਼ੇ ਨਹੀਂ ਹੈ। ਇਹ ਅੱਖਾਂ ਸਥੂਲ ਚੀਜ਼ਾਂ ਨੂੰ ਵੇਖ ਸਕਦੀਆਂ ਨੇ, ਸੂਖਮ ਨੂੰ ਤਾਂ ਨਹੀਂ ਵੇਖ ਸਕਦੀਆਂ। ਆ ਹਵਾ ਚ ਕਿੰਨਾ ਕੁਝ ਸੂਖਮ ਟੁਰਿਆ ਫਿਰਦਾ, ਅੱਖਾਂ ਵੇਖਦੀਆਂ ਨੇ ਭਲਾ ਉਹਨੂੰ, ਉਹ ਤਾਂ ਇਹਨਾਂ ਨਾਲੋਂ ਵੀ ਸੂਖਮ ਹੈ। ਤੋ ਜੋ ਇਤਨਾ ਸੂਖਸ਼ਮ ਹੈ ਉਹਨੂੰ ਇਹ ਨੇਤਰ ਕਿਵੇਂ ਵੇਖ ਸਕਦੇ? ਉਹ ਨੇਤਰਾਂ ਦਾ ਵਿਸ਼ਾ ਨਹੀਂ ਹੈ, ਮਨ ਵਾਣੀ ਦਾ ਵੀ ਵਿਸ਼ਾ ਨਹੀਂ ਹੈ। ਇਸ ਕਰਕੇ ਉਹਦਾ ਸਿਮਰਨ ਕਰੋ, ਜਦੋਂ ਉਹਨੂੰ ਸਿਮਰੋਗੇ ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਜਦੋਂ ਜਪੋਗੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਪਾਤਸ਼ਾਹ ਜਿੱਥੇ ਗਏ ਨੇ ਸਭ ਨੂੰ ਭਜਨ ਵਿੱਚ ਲਾਇਆ, ਸਿਮਰਨ ਕਰੋ ਭਜਨ ਕਰੋ। ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਪਾਤਸ਼ਾਹ ਹੁਕਮ ਹੀ ਇਹ ਫੁਰਮਾਉਂਦੇ ਆ ਕਿਉਂਕਿ ਇਹਦੇ ਦੁਆਰਾ ਹੀ ਪਰਮੇਸ਼ਰ ਦੀ ਹੋਂਦ ਦਾ ਅਨੁਭਵ ਹੋਣਾ। ਬਿਨਾਂ ਸਿਮਰਨ ਤੋਂ ਪਰਮੇਸ਼ਰ ਦੀ ਹਸਤੀ ਹੈ ਇਹਦੀ ਜਾਣਕਾਰੀ ਨਹੀਂ ਹੋ ਸਕਦੀ। ਇਸ ਕਰਕੇ ਪਾਤਸ਼ਾਹ ਇਹਨਾਂ ਨੂੰ ਕਹਿੰਦੇ ਵੀ ਸਿਮਰਨ ਕਰੋ, ਸਿਮਰਨ ਕਰੋ ਇਚ ਪੂਰ ਹੋਏ। ਜਦੋਂ ਉਹਦਾ ਸਿਮਰਨ ਕਰੋਗੇ ਤੇ ਤੁਹਾਡੀ ਇੱਛਾਵਾਂ ਪੂਰੀਆਂ ਹੋਣਗੀਆਂ।
ਕੁਦਰਤੀ ਸੰਗ ਜਾਣਿਓ ਸੋ ਜਾਏ।
ਕੁਦਰਤ ਦੇ ਨਾਲ ਜਾਣਿਆ ਜਾਂਦਾ, ਕੁਦਰਤ ਵਿੱਚ ਵਸਿਆ ਹੋਇਆ, ਕੁਦਰਤ ਕਰਕੇ ਵਸਿਆ ਸੋਏ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ, ਉਹ ਸਾਰੀ ਕੁਦਰਤ ਦੇ ਵਿੱਚ ਵਸਿਆ ਹੋਇਆ।
ਨੇ ਆਪਨ ਆਪ ਕਿਸ ਨੂੰ ਲਖਾਏ।
ਜੀ ਕਹਿੰਦੇ ਆਪਣੇ ਆਪ ਨਹੀਂ ਲਿਖਿਆ ਜਾਂਦਾ, ਉਹ ਤਾਂ ਕੁਦਰਤ ਦੇ ਵਿੱਚ ਵਸਿਆ ਤੇ ਕੁਦਰਤ ਦੇ ਨਾਲ ਹੀ ਜਾਣਿਆ ਜਾਂਦਾ।
ਨਰ ਕਹੇ ਜੇ ਦੇਖਿਓ ਨਿਜ ਨਾਨੇਨ।
ਉਹ ਅੱਗੋਂ ਬੋਲਿਆ ਉਹ ਜ਼ਿਮੀਦਾਰ, ਕਹਿੰਦਾ ਜੀ ਜੇ ਉਹ ਅੱਖਾਂ ਨਾਲ ਨਹੀਂ ਵੇਖਿਆ,
ਕਿਸ ਪਾਸ ਕਹੋ ਜਾਚਨ ਸੁਬੈਨ।
ਫਿਰ ਮੈਂ ਕਿਹਨੂੰ ਅੱਖਾਂ ਮੰਗਣ ਵਾਸਤੇ, ਜਦੋਂ ਦੇਖੇਗਾ ਕੋਈ ਉਹਨੂੰ ਕਹਾਂਗਾ ਨਾ ਵੀ ਮੈਨੂੰ ਦੇ ਦੇ, ਮੀਂਹ ਪਾ ਦੇ, ਜਦੋਂ ਦਿਸਦਾ ਹੀ ਨਹੀਂ ਤੇ ਫਿਰ ਕਿਹਨੂੰ ਆਖਾਂ ਜੀ ਹਵਾ ਵਿੱਚ ਕਿਹਨੂੰ ਕਹੀਏ? ਕਿਉਂਕਿ ਉਹਨੇ ਅੱਜ ਤਾਈਂ ਇਹ ਕਦੇ ਮਹਿਸੂਸ ਹੀ ਨਹੀਂ ਸੀ ਕੀਤਾ। ਉਹਦਾ ਰਾਜੇ ਕੋਲ ਹੀ ਮੰਗਦੇ ਸੀ ਜਾ ਕੇ, ਰਾਜਾ ਦਿਸਦਾ ਸੀ। ਕਹਿੰਦੇ ਜੀ ਜੇ ਕੁਝ ਦਿਸਦਾ ਹੀ ਨਹੀਂ ਤੇ ਫਿਰ ਮੰਗੀਏ ਕਿਵੇਂ?
ਜਾਣੋ ਨਾ ਕੁਦਰਤੀ ਕੌਣ ਹੋਏ।
ਆ ਜਿਹੜੀ ਤੁਸੀਂ ਕੁਦਰਤੀ ਜੀ ਕਹਿੰਦੇ ਹੋ, ਇਹ ਕਿਹੜੀ ਬਲਾ ਆ? ਮੈਂ ਤਾਂ ਨਹੀਂ ਸੁਣੀ ਕਦੇ ਪਹਿਲਾਂ ਕੁਦਰਤੀ। ਤੁਸੀਂ ਕਹਿੰਦੇ ਕੁਦਰਤ ਨਾਲ ਜਾਣਿਆ ਜਾਂਦਾ। ਕਹਿੰਦਾ ਜੀ ਇਹ ਕੁਦਰਤ ਕੀ ਸ਼ੈ ਹੁੰਦੀ ਹੈ? ਇਹ ਕਿਹੜੀ ਇਹ ਪਹਿਲਾ ਕਰਤਾਰ ਕਹਿ ਕੇ ਤੁਸੀਂ ਮੈਨੂੰ ਹੈਰਾਨ ਕਰ ਦਿੱਤਾ ਹਾਲੇ ਉਹ ਤਾਂ ਮੇਰੇ ਮਨ ਚੋਂ ਸਪਸ਼ਟ ਨਹੀਂ ਹੋਇਆ ਵੀ ਕਰਤਾਰ ਕੌਣ ਹੈ ਤੇ ਦੂਜਾ ਸ਼ਬਦ ਤੁਸੀਂ ਹੋਰ ਕਹਿ ਦਿੱਤਾ ਵੀ ਕੁਦਰਤ ਕੁਦਰਤੀ ਮਹਾਰਾਜ ਜੀ ਇਹ ਕੁਦਰਤੀ ਜਿਹੜਾ ਜਾਣਿਆ ਜਾਂਦਾ ਕਰਤਾਰ ਇਹ ਕੁਦਰਤੀ ਕਿਹੜੀ ਸ਼ੈ ਹੈ ਉਹ ਪੁੱਛਦਾ ਅੱਗੋਂ ਹਾਂਜੀ
ਕੁਛ ਪਤਾ ਦਿਓ ਹੋ ਲਖ ਸੋਏ
ਆਹ ਜਿਹੜੀ ਕੁਦਰਤ ਬਾਰੇ ਤੁਸੀਂ ਦੱਸਦੇ ਹੋ ਕੁਝ ਇਹਦੇ ਬਾਰੇ ਮੈਨੂੰ ਦੱਸੋ ਪਤਾ ਵੀ ਹੋ ਸਕਦਾ ਇਹਦੇ ਨਾਲ ਮੈਂ ਕੁਝ ਜਾਣ ਲਵਾਂ ਕੋਈ ਇਹਦੀਆਂ ਨਿਸ਼ਾਨੀਆਂ ਵਿਖਾ ਦਿਓ
ਤੂੰ ਜਾਏ ਤਾਮ ਲਾਂਗਲ ਜਿਹਾ
ਮਹਾਰਾਜ ਜੀ ਵੇਖਿਆ ਵੀ ਏਦਾਂ ਨੀ ਇਹਨੇ ਸਮਝਣਾ ਪਾਤਸ਼ਾਹ ਗੁਰਦੇਵ ਕਿਉਂਕਿ ਅੰਨੇ ਨੂੰ ਤੁਸੀਂ ਸ਼ੀਸ਼ਾ ਵਿਖਾਈ ਜਾਓਗੇ ਨਾ ਉਹ ਕਿਵੇਂ ਵੇਖੇਗਾ ਵੀ ਮੇਰਾ ਚਿਹਰਾ ਕਿਹੋ ਜਿਹਾ ਪਾਤਸ਼ਾਹ ਵੇਖਿਆ ਵੀ ਇੱਥੇ ਹਾਲੇ ਗੱਲ ਨਹੀਂ ਜੇ ਬਣਨੀ ਇੱਥੇ ਹਾਲੇ ਉਹ ਖੇਡ ਹੈ ਵੀ ਦੱਸ ਹੀ ਨਹੀਂ ਸਕਦੇ ਇਹਨੂੰ ਜਦੋਂ ਤੱਕ ਕੋਈ ਕਲਾ ਨਹੀਂ ਵੇਖੇਗਾ ਕਿਉਂਕਿ ਰਾਜੇ ਦੀ ਕਲਾ ਵੇਖੀ ਸੀ ਰਾਜੇ ਨੂੰ ਰੱਬ ਮੰਨੀ ਬੈਠੇ ਸੀ ਹੁਣ ਜੇ ਪਰਮੇਸ਼ਰ ਦੀ ਕਲਾ ਵੇਖਣਗੇ ਉਹਦੀ ਕੁਦਰਤ ਵੇਖਣਗੇ ਫਿਰ ਸਮਝ ਆਵੇਗਾ ਵੀ ਪਰਮੇਸ਼ਰ ਹੈ ਹੁਣ ਕੁਦਰਤ ਵਿਖਾਣੀ ਸੀ ਉੱਤੇ ਪੰਜ ਸੱਤ ਬੰਦੇ ਲਾਗਲੇ ਪਿੰਡ ਦੇ ਵਿੱਚ ਭੰਡਾਰਾ ਸੀ ਉਹ ਚਲੇ ਗਏ ਇੱਕ ਉਹਨਾਂ ਦਾ ਸਾਥੀ ਸੀ ਅੱਖਾਂ ਤੋਂ ਅੰਨਾ ਉਹਨੂੰ ਲੈ ਨਾ ਗਏ ਵੀ ਇਹਨੂੰ ਕਿੱਥੇ ਚੁੱਕੀ ਫਿਰਾਂਗੇ ਨਾਲ ਉਹ ਵਾਪਸ ਆ ਗਏ ਵਾਪਸ ਆਏ ਤੇ ਉਹਨੇ ਇਤਰਾਜ਼ ਕੀਤਾ ਤੁਸੀਂ ਮੈਨੂੰ ਨੀ ਨਾਲ ਲੈ ਕੇ ਗਏ ਭੰਡਾਰੇ ਤੇ ਕੀ ਖਾ ਕੇ ਆਏ ਉਹ ਕਹਿੰਦੇ ਖੀਰ ਖਾ ਕੇ ਆਏ ਅੰਨੇ ਨੇ ਕਦੇ ਖੀਰ ਖਾਧੀ ਨਹੀਂ ਸੀ ਕਹਿੰਦਾ ਉਹ ਕਿਹੋ ਜਿਹੀ ਹੁੰਦੀ ਹੈ ਕਹਿਣ ਲੱਗੇ ਚਿੱਟੇ ਰੰਗ ਦੀ ਸਫੇਦ ਕਹਿੰਦਾ ਇਹ ਚਿੱਟਾ ਰੰਗ ਸਫੇਦ ਕਿਹੋ ਜਿਹਾ ਹੁੰਦਾ ਉਹ ਕਹਿੰਦੇ ਜਿਹੋ ਜਿਹਾ ਬਗਲਾ ਹੁੰਦਾ ਬਗਲਾ ਚਿੱਟਾ ਹੁੰਦਾ ਕਹਿੰਦਾ ਇਹ ਬਗਲਾ ਕਿਹੋ ਜਿਹਾ ਹੁੰਦਾ ਚੌਥਾ ਜਿਹੜਾ ਸੀ ਉਹਨੇ ਹੱਥ ਟੇਢਾ ਜਿਹਾ ਕਰਕੇ ਏਦਾਂ ਜਿਵੇਂ ਬਗਲੇ ਦੀ ਧੌਣ ਟੇਢੀ ਹੁੰਦੀ ਉਹਦੇ ਹੱਥ ਚ ਫੜਾ ਕੇ ਨਾ ਕਹਿੰਦਾ ਏਦਾਂ ਦਾ ਹੁੰਦਾ ਉਹਨੇ ਏਦਾਂ ਹੱਥ ਜਿਹਾ ਲਾ ਕੇ ਵੇਖਿਆ ਵੀ ਟੇਢਾ ਘੁੰਮ ਕੇ ਹੱਥ ਏਦਾਂ ਦਾ ਕਹਿੰਦਾ ਯਾਰ ਖੀਰ ਇੰਨੀ ਟੇਢੀ ਹੁੰਦੀ ਹੈ ਚੰਗਾ ਹੋਇਆ ਮੈਂ ਨਹੀਂ ਗਿਆ ਖਾਣ ਉਥੋਂ ਕਹਾਵਤ ਬਣੀ ਵੀ ਇਹ ਟੇਢੀ ਖੀਰ ਹੈ ਖਾਧੀ ਨਹੀਂ ਜਾਣੀ ਕਹਿਣ ਤੋਂ ਭਾਵ ਅੰਨੇ ਵਾਸਤੇ ਜਿੰਨਾ ਮਰਜ਼ੀ ਉਹਨੂੰ ਕਹੀ ਜਾਓ ਕੀ ਸਮਝ ਆਉਣੀ ਸੀ ਕਹਿੰਦਾ ਜੀ ਹੁਣ ਇਹ ਕੁਦਰਤ ਕੀ ਹੈ ਜਿਹੜੀ ਤੁਸੀਂ ਕਹਿੰਦੇ ਹੋ ਪਹਿਲਾਂ ਕਰਤਾਰ ਬਾਰੇ ਨਹੀਂ ਪਤਾ ਲੱਗਾ ਤੁਸੀਂ ਦੂਜਾ ਕੁਦਰਤ ਬਾਰੇ ਕਹਿ ਦਿੱਤਾ ਪਾਤਸ਼ਾਹ ਨੇ ਵੇਖਿਆ ਏਦਾਂ ਨਹੀਂ ਗੱਲ ਬਣਨੀ ਉਹ ਤਾਂ ਨਹੀਂ ਸਮਝਾ ਸਕੇ ਅੰਨੇ ਨੂੰ ਕਿ ਖੀਰ ਕਿਹੋ ਜਿਹੀ ਹੈ ਪਰ ਮੇਰੇ ਸਤਿਗੁਰੂ ਐਸੇ ਦਿਆਲੂ ਨੇ ਕਿਰਪਾਲੂ ਨੇ ਕਿ ਅੰਨਿਆਂ ਨੂੰ ਵੀ ਨੇਤਰ ਦੇ ਕੇ ਵਿਖਾਉਣ ਵਾਲੇ ਨੇ ਵੀ ਆਹ ਹੈ ਪਰਮੇਸ਼ਰ ਅਕਾਲ ਪੁਰਖ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਜਗਤ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਚਲੋ ਸੱਜਣਾ ਏਦਾਂ ਕਰ ਘਰ ਜਾ ਕੇ ਹਲ ਲਿਆ ਆਪਣਾ ਲਾਂਗੁਲ ਕਹਿੰਦੇ ਨੇ ਹਲ ਨੂੰ ਆਪਣਾ ਹਲ ਤੇ ਬਲਦ ਲੈ ਕੇ ਆ
ਅਬ ਬਾਉ ਬੋ ਛਿਤ ਬੈਨ ਮਾਨ
ਸਾਡਾ ਬਚਨ ਮੰਨ ਕੇ ਆ ਜ਼ਮੀਨ ਵਾਹ ਹਲ ਵਾਹ ਇਹਦੇ ਚ ਤੇ ਬੀਜ ਬੀਜ ਦੇ
ਜਬ ਉੱਗੇ ਖੇਤ ਪੁੰਨ ਪੱਕ ਜਾਏ
ਤੇ ਜਦੋਂ ਤੇਰੀ ਫਸਲ ਉੱਗੇਗੀ ਬੀਜ ਉੱਗੇਗਾ ਪੱਕ ਜਾਏਗੀ ਫਸਲ
ਤਬ ਲਖੋ ਕੁਦਰਤੀ ਹੋਏ ਕਾਏ
ਫਿਰ ਤੈਨੂੰ ਵਿਖਾਵਾਂਗੇ ਵੀ ਕੁਦਰਤ ਕੀ ਹੁੰਦੀ ਹੈ ਜਦੋਂ ਫਸਲ ਪੱਕ ਜਾਏਗੀ ਨਾ ਤੇਰੀ ਫਿਰ ਤੈਨੂੰ ਵਿਖਾਵਾਂਗੇ ਵੀ ਕੁਦਰਤ ਕੀ ਹੁੰਦੀ ਹੈ
ਸੁਣ ਗਏ ਉਹ ਸਦਨ ਗੁਰ ਬਚਨ ਮਾਨ
ਗੁਰੂ ਸਾਹਿਬ ਦੇ ਬਚਨ ਮੰਨ ਕੇ ਕਹਿੰਦਾ ਚਲੋ ਇਹ ਕੰਮ ਕਰ ਲੈਣਾ ਘਰ ਗਿਆ
ਪੁਨ ਨਰਨ ਨਿਕਟ ਕੀ ਨੋ ਬਖਾਨ
ਜਿਵੇਂ ਆਂਢ ਗੁਆਂਢ ਚ ਬੰਦੇ ਹੁੰਦੇ ਉਹਨਾਂ ਨਾਲ ਇਹਨੇ ਗੱਲ ਕੀਤੀ
ਹੈ ਸਾਧ ਵੈਰ ਮਮ ਖੇਤ ਪਾਸ
ਕਹਿੰਦਾ ਬਾਹਰ ਕੋਈ ਖੇਤ ਵਿੱਚ ਇੱਕ ਸੱਜਣ ਆਇਆ ਸੰਤ ਕਿਹਾ ਜਾਂਦਾ ਉਹਨਾਂ ਨੂੰ ਉਹ ਕੋਈ ਮਹਾਤਮਾ ਹੈ ਜਿਹੜਾ ਬਾਹਰ ਆਇਆ ਬੈਠਾ ਹੈ
ਤਿੰਨ ਕਹੇ ਬਚਨ ਇਹ ਵਿਦ ਪ੍ਰਕਾਸ਼।
ਉਹਨਾਂ ਨੇ ਮੈਨੂੰ ਆਹ ਬਚਨ ਕਹੇ ਨੇ ਜੋ ਜੋ ਗੁਰੂ ਸਾਹਿਬ ਨੇ ਕਿਹਾ ਸੀ ਇਹਨੇ ਆਪਣੇ ਸਾਥੀਆਂ ਨੂੰ ਦੱਸੇ।
ਪ੍ਰਥਮੇ ਸਿਮਰੋ ਕਰਤਾਰ ਨਾਮ,
ਉਹ ਕਹਿੰਦੇ ਸੀ ਵੀ ਪਹਿਲਾਂ ਕਰਤਾਰ ਦਾ ਨਾਮ ਸਿਮਰੋ।
ਪੁਨ ਹੋਏ ਖੇਤ ਹੋਏ ਸਿੱਧ ਕਾਮ,
ਤੁਹਾਡੀ ਫਸਲ ਠੀਕ ਹੋਵੇਗੀ, ਤੁਹਾਡੇ ਕੰਮ ਸਿੱਧ ਹੋਣਗੇ।
ਸੁਨ ਨਰਨ ਕਾਨ ਸਭ ਹਾਸ ਕੀਨ,
ਇਹਦੀ ਗੱਲ ਸੁਣ ਕੇ ਉਹ ਲੋਕ ਸਾਰੇ ਹੱਸਣ ਲੱਗ ਪਏ, ਇਹਦਾ ਮਖੌਲ ਉਡਾਉਣ ਲੱਗ ਪਏ, ਇਹਦਾ ਮਜ਼ਾਕ ਉਡਾਉਣ ਲੱਗ ਪਏ।
ਮਨ ਜਾਨ ਤਾਹੇ ਕੋ ਬੁੱਧਹੀਨ,
ਕਹਿਣ ਲੱਗਾ ਉਹ ਕਿਹੜੇ ਬੰਦੇ ਦੇ ਆਖੇ ਲੱਗ ਗਿਆ ਜਦੀ ਤੂੰ ਗੱਲ ਸੁਣ ਕੇ ਆ ਗਿਆ ਘਰ, ਉਹ ਤਾਂ ਬੁੱਧੀਹੀਣਾ ਬੰਦਾ। ਜਾ ਗੁਰੂ ਸਾਹਿਬ ਨੂੰ ਏਦਾਂ ਦੱਸਦੇ, ਕਹਿੰਦੇ ਉਹ ਆਪ ਬੁੱਧੀਹੀਣੇ ਨੇ ਨਾ, ਤੇ ਸਤਿਗੁਰੂ ਜੀ ਬਾਰੇ ਇਹ ਸ਼ਬਦ ਵਰਤਿਆ।
ਬਿਨ ਮਿਹੋਂ ਖੇਤ ਕਿਸ ਰੀਤ ਹੋਏ,
ਉਹਨੇ ਕਹਿ ਦਿੱਤਾ ਤੂੰ ਮੰਨ ਕੇ ਆ ਗਿਆ, ਇਹ ਦੱਸ ਵੀ ਮੀਂਹ ਤੋਂ ਬਿਨਾਂ ਖੇਤਾਂ ਵਿੱਚ ਕਦੇ ਫਸਲ ਉੱਗੀ ਹੈ? ਸੁੱਕੀ ਜ਼ਮੀਨ ਬੰਜਰ ਹੋਈ ਪਈ, ਉਹਦੇ ਵਿੱਚ ਤੂੰ ਹਲ ਵਾਹ ਕੇ ਬੀਜ ਬੀਜ ਕੇ ਸਾੜਨਾ, ਉਹ ਕਿੱਥੇ ਉੱਗ ਜਾਏਗਾ? ਇਹ ਕਿਵੇਂ ਹੋ ਸਕਦਾ ਵੀ ਮੀਂਹ ਤੋਂ ਬਿਨਾਂ ਫਸਲ ਉੱਗ ਜਾਏ?
ਤੂੰ ਜਾਏ ਬੀਜ ਕਰਪੂਰ ਸੋਏ,
ਤੂੰ ਜਾ ਕੇ ਬੀਜ ਬੀਜ ਜਿਹੜਾ ਬੀਜਣਾ, ਅਸੀਂ ਨੀ ਤੇਰੇ ਆਖੇ ਲੱਗਦੇ। ਜਿਹੜੀ ਮਾੜੀ ਮੋਟੀ ਰੱਖੀ ਆ ਘਰ ਵਿੱਚ ਖਾਣ ਨੂੰ, ਤੂੰ ਵੀ ਬੀਜ ਚ ਗਵਾ ਬਹਿਣੀ, ਅਸੀਂ ਨੀ ਤੇਰੇ ਆਖੇ ਲੱਗਣਾ।
ਸੁਨ ਬੈਨ ਤਿੰਨੋ ਕੇ ਯੁਕਤ ਹਾਸ,
ਜਦੋਂ ਅੱਗੋਂ ਹੱਸੇ ਤੇ ਇਹਦਾ ਮਖੌਲ ਉਡਾਇਆ ਇਹਨੇ ਜਦੋਂ ਸੁਣਿਆ।
ਗੁਰ ਟਿੱਗੇ ਆਇਓ ਹੋ ਕਰ ਉਦਾਸ,
ਬੜਾ ਉਦਾਸ ਜਿਹਾ ਹੋ ਕੇ ਫਿਰ ਵਾਪਸ ਆ ਗਿਆ ਸਤਿਗੁਰਾਂ ਕੋਲੇ।
ਬਚ ਕਏ ਹਸੀ ਮੁਝ ਮਨੁਜ ਕੀਨ,
ਕਹਿਣ ਲੱਗਾ ਜੀ ਮਾਫ ਕਰਨਾ ਜੀ, ਮੈਂ ਨੀ ਹਲ ਵਾਹ ਸਕਦਾ ਨਾ ਬੀਜ ਬੀਜ ਸਕਦਾ, ਕਿਉਂਕਿ ਜਦੋਂ ਮੇਰੇ ਨਾਲਦਿਆਂ ਨੂੰ ਪਤਾ ਲੱਗਾ ਉਹ ਮੇਰੇ ਤੇ ਹੱਸੇ ਨੇ, ਉਹਨਾਂ ਨੇ ਮੇਰਾ ਮਖੌਲ ਉਡਾਇਆ।
ਸਭ ਜਾਣੇ ਮਨ ਮੈਂ ਬੁੱਧਹੀਨ,
ਉਹ ਕਹਿੰਦੇ ਨੇ ਵੀ ਤੂੰ ਵੀ ਬੁੱਧੀਹੀਣਾ ਜਿਹਦੇ ਆਖੇ ਲੱਗ ਰਿਹਾ।
ਵਰਖਾ ਬਿਨ ਕੈਸੇ ਖੇਤ ਹੋਏ,
ਮੀਂਹ ਤੋਂ ਬਿਨਾਂ ਕਿਵੇਂ ਫਸਲ ਉੱਗ ਸਕਦੀ ਹੈ?
ਇਹ ਜਾਣਤੇ ਸਭ ਥਾਨ ਲੋਏ,
ਸਾਰੀ ਲੁਕਾਈ ਇਹ ਗੱਲ ਜਾਣਦੀ ਹੈ।
ਸੁਨ ਕਹੇ ਗੁਰੂ ਤੂੰ ਬੀਜ ਆਨ,
ਮਹਾਰਾਜ ਜੀ ਉਹਨੂੰ ਕਹਿੰਦੇ ਆ ਸੱਜਣਾ ਤੂੰ ਸਾਡਾ ਬਚਨ ਮੰਨ ਕੇ ਬੀਜ ਲੈ ਕੇ ਆ।
ਨੈ ਉੱਗੇ ਖੇਤ ਹਮ ਹੈ ਜਮਾਨ,
ਮਹਾਰਾਜ ਜੀ ਕਹਿੰਦੇ ਅਸੀਂ ਜਾਮਨ ਬੈਠੇ ਆ, ਜੇ ਨਾ ਉੱਗੇਗਾ ਅਸੀਂ ਇੱਥੇ ਹੀ ਆ, ਅਸੀਂ ਚੱਲੇ ਨੀ ਜੇ ਕਿਤੇ। ਤੂੰ ਬੀਜ ਲਿਆ ਕੇ ਬੀਜ ਇੱਥੇ ਹਲ ਵਾਹ ਕੇ, ਅਸੀਂ ਇੱਥੇ ਤੇਰੇ ਜਾਮਨ ਹਾਂ।
ਜੇ ਬੀਜ ਬੋਏ ਜਾਵੇ ਅਕਾਥ,
ਜੇ ਤੇਰਾ ਬੀਜਿਆ ਬੀਜ ਅਕਾਰਥ ਜਾਵੇ,
ਹਮ ਦੇਵੇ ਤੇ ਤੋ ਤੋਏ ਹਾਥ,
ਜਿੰਨਾ ਬੀਜ ਇੱਥੇ ਬੀਜੇਗਾ ਤੈਨੂੰ ਓਨਾ ਅਸੀਂ ਪਰਤਾਵਾਂਗੇ ਦੇਵਾਂਗੇ। ਬਸ ਇਹਦੇ ਤੋਂ ਵੱਡੀ ਗੱਲ ਤਾਂ ਨੀ ਨਾ, ਇਹੀ ਤੈਨੂੰ ਡਰ ਹੈ ਨਾ ਵੀ ਬੀਜ ਚਲਾ ਜਾਏਗਾ ਨੁਕਸਾਨ ਹੋ ਜਾਏਗਾ। ਮਹਾਰਾਜ ਜੀ ਕਹਿੰਦੇ ਉਹ ਤੇਰਾ ਨੁਕਸਾਨ ਅਸੀਂ ਭਰਾਂਗੇ ਜੇ ਨਾ ਉੱਗਿਆ।
ਸੁਨ ਪਈ ਤੀਰ ਲਾਂਗਲ ਲਿਆਏ,
ਹੌਸਲਾ ਵੱਜ ਗਿਆ ਵੀ ਚਲੋ ਮੈਨੂੰ ਤਾਂ ਮਿਲ ਜਾਏਗਾ ਵਾਪਸ, ਜੇ ਹੁਣ ਜਾਏਗਾ ਤਾਂ ਇਹਨਾਂ ਦਾ, ਮੇਰੀ ਤਾਂ ਮਿਹਨਤ ਹੀ ਆ, ਹਲ ਵਾਹ ਲਾਂਗਾ। ਇਹ ਗਿਆ ਘਰ ਜਾ ਕੇ ਹਲ ਬਲਦ ਲਿਆਇਆ।
ਪੁਨ ਹੱਥ ਬੰਦ ਲੀ ਨੀਰ ਜਾਏ,
ਮਹਾਰਾਜ ਜੀ ਨੂੰ ਪਹਿਲਾਂ ਹੱਥ ਜੋੜ ਕੇ ਨਾ ਇਹਨੇ ਆਗਿਆ ਲਈ, ਮਹਾਰਾਜ ਹਲ ਵਾਹਾਂ, ਇਥੋਂ ਮਰਿਆਦਾ ਚੱਲੀ ਜ਼ਿਮੀਦਾਰਾਂ ਦੀ ਗੁਰਸਿੱਖਾਂ ਦੀ, ਕਿ ਜਦੋਂ ਹਲ ਵਾਹੁੰਦੇ ਨੇ ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਕਰਦੇ, ਮਹਾਰਾਜ ਹਲ ਵਾਹਣ ਲੱਗੇ ਕਿਰਪਾ ਕਰਿਓ। ਫਿਰ ਬਰਕਤ ਪੈਂਦੀ ਹੈ ਜ਼ਮੀਨਾਂ ਚ, ਤੇ ਜੇ ਗੁਰੂ ਸਾਹਿਬ ਦੇ ਚਰਨਾਂ ਚ ਰਜੋਈ ਅਰਦਾਸ ਤੋਂ ਵਿਹੂਣੇ, ਹਲ ਵਾਹ ਲਿਆ, ਬੀਜ ਵੀ ਬੀਜ ਲਿਆ, ਵਾਢੀ ਵੀ ਕਰ ਲਈ, ਪਹਿਲਾਂ ਅਰਦਾਸਾਂ ਕਰਦੇ ਗੁਰਸਿੱਖ। ਆ ਪਿੱਛੇ 101 ਅਰਦਾਸ ਆਈ ਸੀ ਨਾ ਕਥਾ ਵਿੱਚ, ਕਲਗੀਧਰ ਜੀ ਨੇ ਦੱਸੀ ਸੀ, ਮਹਾਰਾਜ ਜੀ ਨੇ ਬਕਾਇਦਾ ਅਰਦਾਸਾਂ ਦੱਸੀਆਂ ਸੀ। ਇਹਨੇ ਮਹਾਰਾਜ ਜੀ ਨੂੰ ਹੱਥ ਜੋੜੇ, ਆਗਿਆ ਲਈ ਗੁਰੂ ਨਾਨਕ ਸਾਹਿਬ ਕੋਲੋਂ ਹਲ ਵਾਹਣ ਦੀ।
ਕਰਤਾਰ ਸਿਮਰ ਕੈ ਭੂਮ ਵਾਏ,
ਮਹਾਰਾਜ ਜੀ ਨੇ ਆਖਿਆ ਕਰਤਾਰ ਦਾ ਭਜਨ ਕਰੀ ਚੱਲ, ਨਾਲ ਜਪੀ ਚੱਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਬੀਜ ਬੀਜ ਦੇ। ਇਹਨੇ ਵਾਹਿਗੁਰੂ 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 ਕੀਤਾ, ਸੁੱਕੀ ਜ਼ਮੀਨ ਹਲ ਵੀ ਪੂਰਾ ਨਾ ਵਗੇ, ਗੁਰੂ ਸਾਹਿਬ ਦੀ ਆਗਿਆ ਲੈ ਕੇ ਇਹਨੇ ਵਾਹਿਗੁਰੂ ਵਾਹਿਗੁਰੂ ਜਪਦਿਆਂ ਬੀਜ ਬੀਜ ਦਿੱਤਾ।
ਗੋ ਧੂਮ ਬੀਜ ਦੀਨੀ ਸੁਤਾਏ,
ਬੀਜ ਕਿਹੜਾ ਬੀਜਿਆ? ਗੋਧੂਮ। ਗੋਧੂਮ ਕਿਹਨੂੰ ਕਹਿੰਦੇ? ਕਣਕ ਨੂੰ। ਕਣਕ ਦਾ ਬੀਜ ਬੀਜਿਆ।
ਗੁਰ ਚਰਨ ਬੰਦ ਕਰ ਬੈਸਿਆਂ,
ਬੀਜ ਦਾ ਛੱਟਾ ਮਾਰ ਕੇ ਨਾ ਖੇਤ ਚ, ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਚ ਆ ਕੇ ਬਹਿ ਗਿਆ। ਲਓ ਮਹਾਰਾਜ जिमें आप जी ने कहा मैं कर लिया। गुरु साहब जी की जिमें कला वरत रही है वह बखाणी से तद इन्हों अंदर श्रद्धा जगानी से भी करतार है। महाराज जी ये नहीं पे कहते मैं मी पाउना, पातशाह कहते करतार ने पाउना जेड़ा वेख्या नहीं जाता, बस ओदा भजन करिए ते कामना पूरी हो जाती है। वह जागरण लानी सी इन्हां नूं, चेतना जगानी सी इन्हां अंदर। वह कथा आप जी अगलिया प्रसंगा च सरवण करोगे।